प्रकार सो दुष्टता दोनों चित चितवंत श्री अर्जन अपने हृदय सर्व स्वभाव वरतंत।
वाहिगुरु जी का खालसा वाहिगुरु जी की फतेह। गुरु महाराज दी साजी नवाजी गुरु रूप गुरु खालसा साध संगत आप जी गुरु नानक गुरु गोबिंद सिंह साहब जी के स्वरूप गुरु ग्रंथ साहब जी की गोद में बैठे हो सतगुरां दी पवित्र पावन अमृतमई बाणी सुधारे रास्ते पाठ ते आरती आरती दे कीर्तन सरवण कीते हन और गुरु रूप साध संगत जी कथा आपां गुरु अर्जन देव जी की रोज़ सरवण कर रहे हैं। महाराज पंजवें पातशाह नाल राज हो के वैर भावना रख के बाबा पृथ्वी चंद जी श्री अमृतसर तो चले गए सन। हेहर पिंड में डेरा ला लिया उत्थे सरोवर भी बना लिया तो उत्थे हरिमंदर भी अपना बना लिया तो आस करन लगे भी मेरे को भी बड़ी संगत आवे रौनक मेला लगे जिमें गुरु अर्जन देव जी की मानता मेरी भी मानता होवे। पर वो गल बनी बहुत जतन किए पर वह गल नहीं बनी। सुली खां मिल मिल के बाबा पृथ्वी चंद इदा दिया सोचा सोचता भी गुरु अर्जन देव जी को खत्म ही करा दिता जाए उन्होंने मरवा के गद्दी ते मैं बैठा फिर मेरी मानता होगी। सुली खां भी कहता भी मैं कोई उपरला कराँगा मैनू एक बार दिल्ली जान दे फिर मैं दिल्ली तो आर्डर लेके आवांगा गुरु अर्जन देव नूं गिरफ्तार करांगे जेल सुट्टांगे जां मरवावांगे कोई ना कोई ऐसा तरीका करांगे भी तेरा राह साफ हो जाएगा। तो पृथ्वी भी कहिंदा भी इह काम तैनूं करना ही पैणा है जे तूं इदां करेगा तां ही तेरे ते गुरु की खुशी होवेगी। इस तरह ये दोवें दुष्ट बंदे भैड़ियाँ सोचा सोची जाते गुरु अर्जन देव जी को मरवा देन दियाँ शहीद करवाण दियाँ। पृथ्वी चंद ते सुली खां दियाँ सोचा की हन ते गुरु अर्जन देव जी की सोच की है ਸਾਧ ਸੰਗਤ ਜੀ, ਭਲੇ ਬੰਦੇ ਨੇ ਭਲਾਈ ਸੋਚਣੀ ਹੈ ਤੇ ਬੁਰੇ ਨੇ ਬੁਰਾਈ ਸੋਚਣੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਬੁਰਾ ਭਲਾ ਦੋਏ ਰਾਹੇ ਪਏ, ਉਸਥੈ ਤੋਸਾ ਉਸਥੈ ਪਾਣੀ। ਬੁਰਾ ਤੇ ਭਲਾ ਰਾਹੇ ਰਾਹੇ ਤੁਰੇ ਜਾਂਦੇ ਸੀ ਤੇ ਭਲੇ ਕੋਲ ਰੋਟੀ ਸੀ ਤੇ ਬੁਰੇ ਕੋਲ ਪਾਣੀ ਸੀ। ਕਿਤੇ ਦੁਪਹਿਰ ਨੂੰ ਠਹਿਰ ਗਏ ਤੇ ਉੱਥੇ ਭਲੇ ਨੇ ਆਖਿਆ, ਆ ਭਰਾਵਾ ਪ੍ਰਸ਼ਾਦਾ ਛਕ ਲੈ। ਉਹਨੇ ਰੋਟੀਆਂ ਕੱਢ ਕੇ ਦੋ ਨੂੰ ਦਿੱਤੀਆਂ, ਦੋ ਆਪ ਛਕੀਆਂ। ਬੁਰੇ ਕੋਲ ਪਾਣੀ ਸੀ, ਉਹ ਇਕੱਲਾ ਪਾਣੀ ਪੀ ਗਿਆ, ਉਹਨੇ ਉਹਨੂੰ ਭਲੇ ਨੂੰ ਘੁੱਟ ਪਾਣੀ ਨਹੀਂ ਦਿੱਤਾ। ਭਲੇ ਬੰਦੇ ਭਲਾਈ ਹੀ ਕਰਦੇ ਨੇ ਅਤੇ ਬੁਰੇ ਬੰਦੇ ਬੁਰਾਈ ਕਰਦੇ ਨੇ। ਇਹ ਬੁਰਾ ਅਤੇ ਭਲਾ ਸਾਧ ਸੰਗਤ ਜੀ ਕੁਦਰਤ ਵੱਲੋਂ ਹੀ ਨੇਚਰ ਨੇ ਬੰਦੇ ਨੂੰ ਦਿੱਤਾ ਹੁੰਦਾ, ਬਚਪਨ ਤੋਂ ਹੀ, ਜਨਮ ਤੋਂ ਹੀ ਉਹ ਕੁਦਰਤ ਵੱਲੋਂ ਹੁੰਦਾ। ਪਿਛਲੇ ਜਨਮਾਂ ਦੇ ਕੋਈ ਸੰਸਕਾਰ ਹੁੰਦੇ ਨੇ, ਉਹ ਬਦਲੇ ਨਹੀਂ ਜਾਂਦੇ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੂੰ ਦੁਰਯੋਧਨ ਇਹ ਕਹਿਣ ਲੱਗਾ ਵੀ ਜਿੰਨਾ ਕੁ ਤੁਹਾਡਾ ਅਰਜਨ ਨੇੜੇ ਹੈ, ਧ੍ਰਿਤਰਾਸ਼ਟਰ ਯੁਧਿਸ਼ਟਰ ਨੇੜੇ ਹੈ, ਉਹਨਾਂ ਕੁ ਮੈਂ ਵੀ ਤੇ ਤੁਹਾਡੇ ਨੇੜੇ ਹਾਂ। ਮੈਨੂੰ ਤੁਸੀਂ ਘੱਟ ਪਿਆਰ ਕਰਦੇ ਹੋ, ਮੇਰੇ 'ਚ ਕੀ ਬੁਰਾਈ ਹੈ? ਮੈਂ ਵੀ ਭਲਾ ਪੁਰਸ਼ ਹਾਂ, ਮੈਂ ਵੀ ਵਿਦਵਾਨ ਹਾਂ, ਮੈਂ ਸ਼ਸਤਰ ਵਿੱਦਿਆ ਦਾ, ਗਦਾ ਯੁੱਧ ਦਾ ਮਾਹਰ ਹਾਂ, ਰਾਜਾ ਹਾਂ। ਅਤੇ ਯੁਧਿਸ਼ਟਰ ਨੂੰ ਤੁਸੀਂ ਜ਼ਿਆਦਾ ਨੇੜੇ ਸਮਝਦੇ ਹੋ। ਭਗਵਾਨ ਕਹਿਣ ਲੱਗੇ, ਸਮਾਂ ਆਵੇਗਾ ਤੈਨੂੰ ਦੱਸ ਦਿਆਂਗੇ। ਕੁਝ ਸਮਾਂ ਲੰਘ ਗਿਆ, ਕ੍ਰਿਸ਼ਨ ਜੀ ਕਹਿਣ ਲੱਗੇ ਇੱਕ ਦਿਨ ਬੁਲਾ ਕੇ ਦੁਰਯੋਧਨ ਨੂੰ, ਇੱਕ ਕੰਮ ਕਰ, ਜਾ ਬਾਜ਼ਾਰ ਅਤੇ ਕੋਈ ਭਲਾ ਬੰਦਾ ਲੱਭ ਕੇ ਲਿਆ। ਅਤੇ ਧ੍ਰਿਤਰਾਸ਼ਟਰ ਵਾਹਿਗੁਰੂ ਯੁਧਿਸ਼ਟਰ ਨੂੰ ਕਹਿਣ ਲੱਗੇ ਵੱਖਰਾ ਬੁਲਾ ਕੇ ਵੀ ਤੂੰ ਇੱਕ ਕੰਮ ਕਰ, ਬਾਜ਼ਾਰ ਵਿੱਚ ਜਾ ਅਤੇ ਕੋਈ ਬੁਰਾ ਬੰਦਾ ਲੱਭ ਕੇ ਲਿਆ। ਦੁਰਯੋਧਨ ਵੀ ਗਿਆ ਅਤੇ ਯੁਧਿਸ਼ਟਰ ਵੀ ਗਿਆ, ਦੋਵੇਂ ਲੱਭ ਲੱਭ ਕੇ ਸ਼ਾਮ ਨੂੰ ਖਾਲੀ ਮੁੜ ਆਏ। ਭਗਵਾਨ ਕਹਿੰਦੇ, ਖਾਲੀ ਆ ਗਿਆ ਹੈ ਦੁਰਯੋਧਨ, ਕੋਈ ਭਲਾ ਬੰਦਾ ਨਹੀਂ ਲਿਆਂਦਾ। ਦੁਰਯੋਧਨ ਕਹਿੰਦਾ, ਮੈਨੂੰ ਕੋਈ ਭਲਾ ਬੰਦਾ ਮਿਲਿਆ ਹੀ ਨਹੀਂ, ਕੋਈ ਭਲਾ ਹੈ ਹੀ ਨਹੀਂ, ਕੋਈ ਭਲਾ ਦਿਖਿਆ ਹੀ ਨਹੀਂ। ਕੋਈ ਭਲਾ ਹੈ ਹੋਵੇ ਤੇ ਤਾਂ ਮੈਂ ਲੱਭ ਕੇ ਲਿਆਵਾਂ, ਮੈਂ ਹੀ ਭਲਾ, ਬਾਕੀ ਤਾਂ ਸਾਰੇ ਬੁਰੇ ਹੀ ਨੇ। ਅਤੇ ਜਦੋਂ ਯੁਧਿਸ਼ਟਰ ਆਇਆ, ਉਹਨੂੰ ਕਹਿੰਦੇ ਵੀ ਤੂੰ ਭਾਈ ਕੋਈ ਬੁਰਾ ਬੰਦਾ ਲੱਭ ਕੇ ਨਹੀਂ ਲਿਆਇਆ? ਕਹਿੰਦਾ, ਜੀ ਬੁਰਾ ਕੋਈ ਹੈ ਹੀ ਨਹੀਂ, ਮੈਂ ਹੀ ਸਾਰਿਆਂ ਤੋਂ ਬੁਰਾ। ਭਾਈ ਗੁਰਦਾਸ ਜੀ ਲਿਖਦੇ ਨੇ, ਭਲਾ ਨਾ ਬੁਰਾ ਨਾ ਕੋਈ ਯੁਧਿਸ਼ਟਰ ਹੈ, ਦੁਰਯੋਧਨ ਕੋ ਭਲਾ ਨਾ ਵੇਖੈ। ਯੁਧਿਸ਼ਟਰ ਲਈ ਕੋਈ ਬੁਰਾ ਕੋਈ ਨਹੀਂ ਅਤੇ ਦੁਰਯੋਧਨ ਲਈ ਕੋਈ ਭਲਾ ਕੋਈ ਨਹੀਂ, ਇਹਦਾ ਕਾਰਨ ਕੀ ਹੈ? ਕਿਉਂਕਿ ਜੈਸੀ ਬੰਦੇ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਸ੍ਰਿਸ਼ਟੀ ਹੁੰਦੀ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਸੁਖੀਏ ਕੋ ਵੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਸੁਖੀ ਨੂੰ ਸਾਰੇ ਸੁਖੀ ਦਿਸਦੇ ਨੇ, ਰੋਗੀ ਨੂੰ ਸਾਰੇ ਰੋਗੀ ਦਿਸਦੇ ਨੇ। ਸੋ ਗੁਰੂ ਅਰਜਨ ਦੇਵ ਜੀ ਭਲਾ ਹੀ ਭਲਾ, ਭਲਾ ਹੀ ਭਲਾ ਸੋਚਦੇ ਨੇ, ਪਿਰਥੀ ਚੰਦ ਬੁਰਾ ਹੀ ਬੁਰਾ ਸੋਚਦਾ ਹੈ, ਸੋਚ ਵੱਖਰੀ ਵੱਖਰੀ ਹੈ। ਆਓ ਕਥਾ ਸੁਣੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਇਸ ਪ੍ਰਕਾਰ ਸੋ ਦੁਸ਼ਟਤਾ,
ਇਸ ਪ੍ਰਕਾਰ ਸੁਲੀ ਖਾਨ ਤੇ ਪਿਰਥੀ ਚੰਦ ਬੁਰਾਈਆਂ ਸੋਚਦੇ ਨੇ।
ਦੋਨੋਂ ਚਿਤ ਚਿਤਵੰਤ,
ਦੋਵੇਂ ਬਹਿ ਕੇ ਇਹੋ ਜਿਹੀਆਂ ਸਕੀਮਾਂ ਘੜਦੇ ਨੇ ਵੀ ਗੁਰੂ ਅਰਜਨ ਦੇਵ ਜੀ ਨੂੰ ਮਰਵਾ ਦੇਈਏ।
ਸ੍ਰੀ ਅਰਜਨ ਆਪਣੇ ਹਿਰਦਾ,
ਗੁਰੂ ਅਰਜਨ ਦੇਵ ਜੀ ਆਪਣੇ ਮਨ ਵਿੱਚ
ਸਰਲ ਸੁਭਾਵ ਬਰਤੰਤ,
ਬੜੇ ਸਰਲ ਸੁਭਾਅ ਨਾਲ ਵਰਤਦੇ ਨੇ। ਗੁਰੂ ਅਰਜਨ ਦੇਵ ਜੀ ਭਲਾ ਸੋਚਦੇ ਨੇ ਉਹਨਾਂ ਦਾ। ਹਾਂਜੀ,
ਨਿਸ਼ਾਨੀ ਛੰਦ ਹਮਰੇ ਪਿਤ ਕੋ ਪੁੱਤਰ ਹੈ, ਪੁਨ ਬੈਸ ਬਿਸਾਲਾ।
ਗੁਰੂ ਅਰਜਨ ਦੇਵ ਜੀ ਸੋਚਦੇ ਆ ਵੀ ਸਾਡੇ ਪਿਤਾ ਦਾ ਪੁੱਤਰ ਹੈ, ਫਿਰ ਸਾਡੇ ਤੋਂ ਉਮਰ 'ਚ ਵੱਡਾ, ਸੱਕਾ ਭਰਾ ਹੈ ਸਾਡਾ, ਸਾਡੇ ਮਾਂ ਦੇ ਪੇਟ ਤੋਂ ਜੰਮਿਆ, ਸਾਡੇ ਪਿਤਾ ਦਾ ਪੁੱਤਰ ਹੈ। ਕੋਈ ਫਰਕ ਹੀ ਨਹੀਂ ਹੁੰਦਾ ਸੱਕੇ ਭਾਈਆਂ ਵਿੱਚ, ਇੱਕੋ ਖੂਨ, ਇੱਕੋ ਰੱਤ ਇੱਕੋ ਪੇਟ ਸਾਡਾ ਵੱਡਾ ਭਾਈ ਹੈ, ਸਾਡੇ ਤੋਂ ਉਮਰ 'ਚ ਵੱਡਾ ਹੈ। ਹਾਂਜੀ
ਨਿਕਸਿਓ ਪੁਰਤੇ ਉਜਰ ਕੈ ਤਜ ਗਇਓ ਦੁਖਾਲਾ।
ਬੜੇ ਦੁੱਖ ਦੀ ਗੱਲ ਹੈ, ਸਾਡਾ ਭਰਾ ਉਜੜ ਗਿਆ, ਆਪਣਾ ਘਰ ਛੱਡ ਕੇ ਆਪਣਾ ਨਗਰ ਛੱਡ ਕੇ ਗੁਰੂ ਰਾਮਦਾਸ ਪਿਤਾ ਦੀ ਨਗਰੀ ਛੱਡ ਕੇ ਚਲਾ ਗਿਆ ਹੈ।
ਅਪਜਸ ਬਿਖਤੇ ਦੈਨ ਕੋ ਸੁਨ ਸਹਿ ਨਾ ਸਕਿਓ ਹੈ।
ਵਿਚਾਰਾ ਪ੍ਰਿਥੀ ਚੰਦ ਆਪਣੀ ਨਿੰਦਾ ਨਹੀਂ ਸੁਣ ਸਕਿਆ, ਨਿੰਦਾ ਉਹਦੀ ਹੋ ਰਹੀ ਸੀ ਕਿਉਂਕਿ ਉਹਨੇ ਜ਼ਹਿਰ ਦੇਣ ਦੀ ਜਿਹੜੀ ਸਾਹਿਬਜ਼ਾਦੇ ਨੂੰ ਹਰਗੋਬਿੰਦ ਨੂੰ ਕੋਸ਼ਿਸ਼ ਕੀਤੀ ਹੈ, ਉਹਦੇ ਕਰਕੇ ਉਹਦਾ ਅਪਜਸ ਹੋ ਰਿਹਾ ਤੇ ਆਪਣਾ ਅਪਜਸ ਸਹਾਰ ਨਹੀਂ ਸਕਿਆ।
ਅਪਰ ਉਪਾਅ ਨਾ ਕੁਛ ਬਣਿਓ ਉੱਠ ਜਾਣ ਤਕਿਓ ਹੈ।
ਹੋਰ ਕੋਈ ਉਪਾਅ ਨਹੀਂ ਬਣਿਆ ਤੇ ਸ਼ਰਮ ਦਾ ਮਾਰਾ ਸ੍ਰੀ ਅੰਮ੍ਰਿਤਸਰ ਤੋਂ ਚਲਾ ਗਿਆ ਹੈ।
ਹਮਰੋ ਰਾਖਾ ਏਕ ਨਿਤ ਸ੍ਰੀ ਪ੍ਰਭ ਕਰ ਤਾਰਾ।
ਮਹਾਰਾਜ ਫਿਰ ਸੋਚਦੇ ਨੇ ਸਾਨੂੰ ਕੀ ਖਤਰਾ ਹੈ ਭਰਾ ਤੋਂ, ਸਾਡਾ ਰਾਖਾ ਤਾਂ ਉਹ ਪਰਮੇਸ਼ਰ ਹੈ, ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਵਾ ਆਪ ਦਇਆਲ ਮਨੋ ਨਾ ਵਿਸਾਰਿਅਨ, ਸਾਧ ਜਿਨ੍ਹਾਂ ਕੈ ਸੰਗ ਭਉ ਜਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਾਡਾ ਰਾਖਾ ਤਾਂ ਉਹ ਪਰਮੇਸ਼ਰ ਹੈ, ਜਿਹਦੇ ਸਿਰ 'ਤੇ ਉਹ ਵਾਹਿਗੁਰੂ ਦੀ ਮਿਹਰ ਹੋਵੇ, ਉਸਨੂੰ ਕੌਣ ਮਾਰ ਸਕਦਾ ਹੈ। ਹਾਂਜੀ
ਗੁਰੂ ਕੌਣ ਕਰ ਸਾਕ ਹੈ ਹੋਏ ਬੰਕ ਸੋ ਬੰਕ ਨਾ ਬਾਰਾ।
ਜਿਹਦਾ ਵਾਹਿਗੁਰੂ ਰਾਖਾ ਹੈ ਉਹਦਾ ਬੁਰਾ ਕੌਣ ਕਰ ਸਕਦਾ, ਵਾਲ ਨਾ ਵਿੰਗਾ ਹੋਵਾ, ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਹਾਂਜੀ
ਅਬ ਹਕਾਰ ਕਰ ਤੁਸੀ ਕਹੋ ਪਰ ਵਿਖੇ ਬਸਾਵੈ।
ਮਹਾਰਾਜ ਸੋਚਦੇ ਨੇ ਕਿ ਭਰਾ ਪ੍ਰਿਥੀ ਚੰਦ ਨੂੰ ਵਾਪਸ ਲੈ ਆਈਏ, ਉਹਨੂੰ ਬੁਲਾ ਲਈਏ। ਦੇਖੋ ਸਾਧ ਸੰਗਤ ਜੀ, ਮਹਾਂਪੁਰਸ਼ਾਂ ਦੀਆਂ ਬਿਰਤੀਆਂ ਕੀ ਹੁੰਦੀਆਂ ਨੇ। ਮਹਾਂਪੁਰਸ਼ ਘੁਆ ਲੈਣਾ ਸੌਖਾ, ਮਹਾਂਪੁਰਸ਼ ਬਣਨਾ ਬੜਾ ਔਖਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕੈਸੇ ਦੀਨ ਦਿਆਲ ਸਤਿਗੁਰੂ ਕਹਿੰਦੇ ਉਹਨੂੰ ਬੁਲਾ ਲਈਏ ਵਾਪਸ, ਆਪਣੇ ਨਗਰ ਦੇ ਵਿੱਚ ਵਸਾਈਏ ਉਹਨੂੰ। ਹਾਂਜੀ
ਦੇਹ ਵਡਾਈ ਤਾਹੇ ਬਹੁ ਕਹਿ ਜਸਰ ਖਾਵੈ।
ਉਹ ਭਰਾ ਹੈ ਸਾਡਾ, ਵੱਡਾ ਹੈ ਨਾ, ਉਹਦੀ ਨਾਰਾਜ਼ਗੀ ਦੂਰ ਕਰਨ ਲਈ ਉਹਨੂੰ ਵਡਿਆਈ ਦੇਈਏ। ਹਾਲਾਂਕਿ ਵਡਿਆਈ ਦੇਣ ਦੇ ਯੋਗ ਨਹੀਂ ਸੀ, ਪਰ ਮਹਾਰਾਜ ਕਹਿੰਦੇ ਵੱਡਾ ਜੋ ਹੈ ਉਹਨੂੰ ਉਹਦਾ ਸਤਿਕਾਰ ਦੇ ਨਾਲ ਨਾਂ ਲਈਏ, ਉਹਨੂੰ ਇੱਜ਼ਤ ਨਾਲ ਬੁਲਾਈਏ। ਹਾਂਜੀ
ਉਜਰੋ ਬਹਿਰ ਜੋ ਫਿਰਤ ਹੈ ਹਮਰੀ ਭੀ ਨਿੰਦਾ।
ਜੇ ਉਹ ਸਾਡਾ ਭਰਾ ਬਾਹਰ ਉਜੜਿਆ ਫਿਰਦਾ, ਇਹਦੇ ਵਿੱਚ ਸਾਡੀ ਵੀ ਤਾਂ ਨਿੰਦਾ ਹੈ। ਸਾਨੂੰ ਵੀ ਸੰਗਤਾਂ ਸਮਝਦੀਆਂ ਹਨ ਵੀ ਗੁਰੂ ਅਰਜਨ ਦੇਵ ਜੀ ਨੇ ਭਰਾ ਘਰੋਂ ਕੱਢ ਦਿੱਤਾ ਹੈ।
ਨਹੀਂ ਭਾਂਤ ਕੋ ਪਿਖ ਸਕੈ ਕਾ ਡਿਓ ਕਰਨ ਚਿੰਦਾ।
ਹਾਂ ਲੋਕ ਇਹ ਕਹਿਣਗੇ, ਲੋਕ ਇਹ ਸੋਚਦੇ ਨੇ ਵੀ ਗੁਰੂ ਅਰਜਨ ਦੇਵ ਜੀ ਆਪਣੇ ਭਰਾ ਨੂੰ ਬਰਦਾਸ਼ਤ ਨਹੀਂ ਕਰ ਸਕੇ, ਵੱਡੇ ਭਰਾ ਨੂੰ ਆਪਣੀ ਨਗਰੀ 'ਚ ਰੱਖ ਨਹੀਂ ਸਕੇ ਅਤੇ ਉਹਨੂੰ ਉਹਦੀ ਨਿੰਦਾ ਕਰਕੇ ਬਦਨਾਮੀ ਕਰਕੇ ਉਹਨੂੰ ਕੱਢ ਦਿੱਤਾ ਹੈ।
ਗੁਰਤਾ ਦੀਨੀ ਪਿਤਾ ਨੇ ਨਗਰੀ ਇਨ ਛੀਨੀ।
ਇਹ ਲੋਕ ਸਮਝਣਗੇ ਵੀ ਗੁਰੂ ਅਰਜਨ ਦੇਵ ਜੀ ਹੋਰਾਂ ਨੇ ਆਪਣੇ ਪਿਤਾ ਦੀ ਗੁਰਿਆਈ ਗੱਦੀ ਸਾਂਭ ਕੇ ਅਤੇ ਨਗਰੀ ਵੀ ਸਾਂਭ ਲਈ ਹੈ, ਨਗਰ 'ਤੇ ਵੀ ਕਬਜ਼ਾ ਪਿਤਾ ਨੇ ਗੁਰਤਾ ਦਿੱਤੀ ਸੀ, ਇਹਨਾਂ ਨੇ ਭਰਾ ਦੇ ਕੋਲੋਂ ਪਿੰਡ ਵੀ ਖੋਹ ਲਿਆ ਹੈ।
ਦੇਖ ਸਕੈ ਨਹਿ ਨਿਕਟ ਭੀ ਕੜ ਬਾਦਾ ਕੀਨੀ।
ਲੋਕ ਕਹਿਣਗੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਭਰਾ ਨੂੰ ਘਰੋਂ ਕੱਢਿਆ, ਉਹਨੂੰ ਦੇਖ ਨਹੀਂ ਸਕਦੇ, ਉਹਨੂੰ ਆਪਣੇ ਕੋਲ ਰਹਿਣ ਨਹੀਂ ਦੇਣਾ ਚਾਹੁੰਦੇ।
ਤਿਰਸਕਾਰਿਓ ਬਟ ਭਰਾਤ ਕੋ ਕੀਨ ਨਾ ਸਨਮਾਨਾ।
ਗੁਰੂ ਅਰਜਨ ਦੇਵ ਜੀ ਆਪਣੇ ਭਰਾ ਦਾ ਤਿਰਸਕਾਰ ਕਰਕੇ ਕੱਢ ਦਿੱਤਾ, ਗੁਰੂ ਅਰਜਨ ਦੇਵ ਨੇ ਆਪਣੇ ਭਰਾ ਨੂੰ ਧੱਕੇ ਮਾਰ ਕੇ ਕੱਢ ਦਿੱਤਾ। ਇੱਦਾਂ ਦੀਆਂ ਗੱਲਾਂ ਲੋਕ ਬਣਾਉਣਗੇ।
ਧੰਨ ਕੇ ਲੋਭੀ ਗੁਰ ਭਏ ਇਸ ਬਿਦ ਤੇ ਜਾਨਾ।
ਲੋਕ ਕਹਿਣਗੇ ਕਿ ਗੁਰੂ ਅਰਜਨ ਦੇਵ ਜੀ ਪੈਸੇ ਦੇ ਲਾਲਚੀ ਹਨ, ਲੋਭੀ ਹਨ ਧਨ ਦੇ।
ਇਤਿਹਾਸਿਕ ਨਰ ਭਨਤ ਹੈ ਸ੍ਰੀ ਗੁਰੂ ਵਿਚਾਰੀ।
ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤੀ ਵੀ ਨਿੰਦਕ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਨੇ, ਜਿਨ੍ਹਾਂ ਨੂੰ ਸਮਝ ਨਹੀਂ, ਪੂਰੀ ਗੱਲ ਦਾ ਪਤਾ ਨਹੀਂ, ਉਹ ਗੱਲ ਤਾਂ ਹੋਰ ਹੁੰਦੀ ਹੈ, ਬਣਾ ਕੁਝ ਹੋਰ ਹੀ ਲੈਂਦੇ ਨੇ। ਹਾਂਜੀ,
ਭੱਲੇ ਬੇਦੀ ਤਹਿਣ ਕੁਲ ਇਮ ਕਰਤ ਉਚਾਰੀ।
ਇੱਥੋਂ ਤੱਕ ਵੀ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੇਦੀ ਵੰਸ਼ ਹੈ, ਜਿਹੜਾ ਗੁਰੂ ਅੰਗਦ ਦੇਵ ਜੀ ਦਾ ਤ੍ਰੇਹਣ ਵੰਸ਼ ਹੈ, ਜਿਹੜਾ ਸਤਿਗੁਰੂ ਅਮਰਦਾਸ ਜੀ ਦਾ ਭੱਲਿਆਂ ਦਾ ਖਾਨਦਾਨ ਹੈ, ਉਹ ਸਾਰਿਆਂ ਘਰਾਂ 'ਚ ਗੱਲ ਚੱਲਦੀ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਪਿਰਥੀ ਚੰਦ ਨੂੰ ਰੋਕਿਆ ਕਿਉਂ ਨਹੀਂ, ਪਿਰਥੀ ਚੰਦ ਵੱਖਰਾ ਕਿਉਂ ਡੇਰਾ ਬਣਾ ਬੈਠਾ ਹੈ, ਕਿਉਂ ਅੰਮ੍ਰਿਤਸਰ ਛੱਡ ਕੇ ਗਿਆ ਹੈ, ਜਿੰਨੇ ਮੂੰਹ 'ਤੇ ਓਨੀਆਂ ਗੱਲਾਂ ਲੋਕ ਕਰਦੇ ਹਨ।
ਹਮ ਪਰ ਅਵਗੁਣ ਧਰਤ ਹੈ ਮਹਿ ਭੇਵ ਲਖੰਤੇ।
ਲੋਕਾਂ ਨੂੰ ਅਸਲੀਅਤ ਦਾ ਤਾਂ ਪਤਾ ਨਹੀਂ, ਅਸਲ ਗੱਲ ਦਾ ਨਹੀਂ ਪਤਾ ਵੀ ਪਿਰਥੀ ਚੰਦ ਦਾ ਹੀ ਸਾਰਾ ਕਸੂਰ ਹੈ, ਇਹ ਨਹੀਂ ਸੋਚਦੇ। ਗੁਰੂ ਉੱਤੇ ਵੀ ਦੋਸ਼ ਲਾਉਂਦੇ ਨੇ, ਕਹਿੰਦੇ ਗੁਰੂ ਨੇ ਉਹਨੂੰ ਕੱਢ ਦਿੱਤਾ, ਗੁਰੂ ਨੇ ਤਾਂ ਕੋਈ ਕੱਢਿਆ ਨਹੀਂ, ਗੁਰੂ ਨੇ ਤਾਂ ਇੰਨਾ ਵੀ ਨਹੀਂ ਆਖਿਆ ਵੀ ਤੂੰ ਇੱਥੋਂ ਕਿਉਂ ਚੱਲਿਆ, ਕੀ ਗੱਲ ਹੈ, ਕੋਈ ਗੱਲ ਹੋਈ ਨਹੀਂ। ਰਾਤ ਨੂੰ ਪਿਰਥੀ ਚੰਦ ਨੇ ਆਪਣੇ ਘਰ ਸਮਾਨ ਬੰਨ ਲਿਆ ਅਤੇ ਸਵੇਰੇ 4 ਵਜੇ ਉੱਠ ਕੇ ਗੱਡਿਆਂ 'ਤੇ ਸਮਾਨ ਲੱਦ ਕੇ ਦੌੜ ਵੀ ਗਿਆ। ਗੁਰੂ ਸਾਹਿਬ ਨਾਲ ਤਾਂ ਉਹਦੀ ਮੁਲਾਕਾਤ ਹੀ ਨਹੀਂ ਹੋਈ ਜਾਣ ਲੱਗੇ ਦੀ, ਅਤੇ ਇਸ ਕਰਕੇ ਲੋਕ ਕਹਿਣਗੇ ਬੜੀਆਂ ਗੱਲਾਂ ਵੀ ਗੁਰੂ ਸਾਹਿਬ ਨੇ ਰੋਕਿਆ ਕਿਉਂ ਨਹੀਂ, ਉਹਨੂੰ ਕਿਉਂ ਕੱਢਿਆ ਹੈ, ਕਈ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਮਨਾਂ 'ਚ ਚੱਲਦੇ ਹਨ। ਹਾਂਜੀ,
ਜਾਂਤੇ ਲਿਆਵਣ ਉਚਿਤ ਹੈ ਉਪਜਸ ਮਿਟੰਤੇ।
ਮਹਾਰਾਜ ਸੋਚਦੇ ਆ ਵੀ ਇੱਕੋ ਹੀ ਗੱਲ ਠੀਕ ਹੈ ਵੀ ਹੁਣ ਭਰਾ ਨੂੰ ਵਾਪਸ ਲਿਆਈਏ, ਵਾਪਸ ਲਿਆ ਕੇ ਗੁਰੂ ਘਰ ਦੇ ਵਿੱਚ ਰੱਖੀਏ, ਤਾਂ ਹੀ ਇਹ ਜਿਹੜਾ ਅਪਜਸ ਜਿਹੜੀ ਇਹ ਨਿੰਦਾ ਹੈ ਇਹ ਮਿਟੇਗੀ। ਹਾਂਜੀ,
ਦਇਆ ਸਿੰਧ ਪੁਨ ਦਇਆ ਮਹਿ ਇਸ ਰੀਤ ਵਿਚਾਰਾ।
ਇੱਧਰ ਦਇਆ ਦੇ ਸਮੁੰਦਰ ਗੁਰੂ ਅਰਜਨ ਦੇਵ ਜੀ ਇੱਦਾਂ ਦੀਆਂ ਸੋਚਾਂ ਸੋਚ ਰਹੇ, ਚੰਗੀ ਸੋਚ ਸੋਚ ਰਹੇ ਹਨ। ਹਾਂਜੀ,
ਵਹਿਰ ਫਿਰਤ ਦੁੱਖ ਪਾਏ ਹੈ ਯੁੱਤ ਸਭ ਪਰਿਵਾਰਾ।
ਮਹਾਰਾਜ ਸੋਚਦੇ ਵੀ ਭਰਾ ਹੈ ਫਿਰ ਵੀ ਸਾਡਾ, ਉਹਦਾ ਪਰਿਵਾਰ ਵੀ, ਉਹਦੇ ਬੱਚੇ ਵੀ, ਉਹਦੀ ਪੁੱਤਰ, ਉਹਦੀ ਪਤਨੀ ਬਾਹਰ ਫਿਰਦੇ ਨੇ, ਗੁਰੂ ਕੀ ਨਗਰੀ ਤਾਂ ਉਜੜੇ ਉਜੜੇ ਬਾਹਰ ਰਹਿੰਦੇ ਨੇ, ਦੁਖੀ ਹੁੰਦੇ ਨੇ, ਕਿਉਂ ਨਾ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ।
ਬਹੁਰ ਵਿਚਾਰਤ ਗੁਰੂ ਜੀ ਤੁਰ ਕੰਨ ਟਿਕ ਜਾਣਾ।
ਫਿਰ ਗੁਰੂ ਜੀ ਇਹ ਵੀ ਵਿਚਾਰਦੇ ਹੈ ਵੀ ਸਾਡਾ ਵੱਡਾ ਭਰਾ ਹੈ ਅਤੇ ਗੁਰੂ ਰਾਮਦਾਸ ਦਾ ਪੁੱਤਰ ਹੈ, ਤੁਰਕਾਂ ਦੇ ਕੋਲ ਜਾਏਗਾ, ਫਰਿਆਦਾਂ ਕਰੇਗਾ, ਮਿੰਨਤਾਂ ਕਰੇਗਾ, ਇਹਦੇ ਨਾਲ ਗੁਰੂ ਘਰ ਦੀ ਬਦਨਾਮੀ ਹੁੰਦੀ ਹੈ। ਤੁਰਕ ਮਖੌਲ ਕਰਦੇ ਨੇ ਕਿ ਵੱਡੇ ਗੁਰੂ ਬਣੇ ਫਿਰਦੇ ਨੇ, ਸਾਡੇ ਅੱਗੇ ਹੱਥ ਜੋੜਦੇ ਨੇ, ਉੱਤੋਂ ਭਾਵੇਂ ਉਹ ਨਾ ਕਹਿਣ ਪਰ ਵਿੱਚੋਂ ਮਹਿਸੂਸ ਤਾਂ ਕਰਦੇ ਨੇ ਵੀ ਗੁਰੂ ਦੇ ਪੁੱਤਰ ਸਾਡੇ ਅੱਗੇ ਹੱਥ ਜੋੜਦੇ। ਗੁਰੂ ਘਰ ਦੀ ਬਦਨਾਮੀ, ਗੁਰੂ ਰਾਮਦਾਸ ਮਹਾਰਾਜ ਦੇ ਨਾਂ ਨੂੰ ਵੀ ਧੱਬਾ ਲੱਗਦਾ ਜਦੋਂ ਉਹਨਾਂ ਦਾ ਪੁੱਤਰ ਤੁਰਕਾਂ ਦੇ ਕੋਲ ਜਾ ਕੇ ਮਿੰਨਤਾਂ ਕਰਦਾ। ਹਾਂਜੀ,
ਕਰਹਿ ਪੁਕਾਰ ਸੋ ਨਿਆਉ ਹਿਤ ਪਾ ਕਸ਼ਟ ਮਹਾਨਾ।
ਇਹ ਪਿਰਥੀ ਚੰਦ ਜਦੋਂ ਇਨਸਾਫ ਦੇ ਵਾਸਤੇ ਬਾਦਸ਼ਾਹ ਦੀ ਕਚਹਿਰੀਆਂ ਦੇ ਗੇੜੇ ਲਾਉਂਦਾ, ਬਾਦਸ਼ਾਹ ਦੇ ਅੱਗੇ ਮਿੰਨਤਾਂ ਤਰਲੇ ਕਰਦਾ ਨਿਆਂ ਵਾਸਤੇ, ਇਨਸਾਫ ਵਾਸਤੇ, ਤਾਂ ਫਿਰ ਉਹਦੇ ਨਾਲ ਗੁਰੂ ਘਰ ਦੀ ਹੇਠੀ ਹੁੰਦੀ ਹੈ। ਹਾਂਜੀ,
ਹਮਲਗ ਆਵਹੇਗੇ ਦੁਸ਼ਟ ਇਹ ਬਾਤ ਨਾ ਨੀਕੀ।
ਫਿਰ ਜੇ ਤੁਰਕ ਚੜ੍ਹ ਕੇ ਆਉਣਗੇ, ਸ੍ਰੀ ਅੰਮ੍ਰਿਤਸਰ ਦੀ ਬੇਅਦਬੀ ਕਰਨਗੇ, ਸਾਡੇ ਕੋਲ ਆਉਣਗੇ, ਸਾਨੂੰ ਇੱਥੇ ਕਈ ਤਰ੍ਹਾਂ ਦੇ ਸਵਾਲ ਜਵਾਬ ਕਰਨਗੇ, ਉਹ ਗੱਲ ਵੀ ਚੰਗੀ ਨਹੀਂ, ਸੰਗਤਾਂ 'ਤੇ ਬੁਰਾ ਪ੍ਰਭਾਵ ਪਵੇਗਾ ਵੀ ਤੁਰਕ ਜਿਹੜੇ ਹਨ ਗੁਰੂ ਘਰ ਵਿੱਚ ਆ ਕੇ ਬੇਅਦਬੀ ਕਰਦੇ ਹਨ।
ਬਿਦਤ ਹੈ ਬੜੋ ਵਿਰੋਧ ਤਬ ਹੋਏ ਕੀਰਤ ਫੀਕੀ।
ਇਸ ਤਰ੍ਹਾਂ ਵਿਰੋਧ ਵਧੇਗਾ, ਝਗੜਾ ਵਧੇਗਾ, ਇਹ ਗੁਰੂ ਮਹਾਰਾਜ ਦੀ ਜਿਹੜੀ ਕੀਰਤੀ ਹੈ, ਗੁਰੂ ਮਹਾਰਾਜ ਦਾ ਜਿਹੜਾ ਜਸ ਹੈ ਉਹ ਫਿੱਕਾ ਪਵੇਗਾ। ਹਾਂਜੀ,
ਇਤਨੇ ਕਾਰਨ ਹਿਰਦੇ ਮਹਿ ਸ੍ਰੀ ਗੁਰੂ ਵਿਚਾਰੇ।
ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਵਿਊ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਚਾਰੇ ਹਨ, ਵੱਖਰੇ ਵੱਖਰੇ ਕਾਰਨਾਂ ਨੂੰ ਗੁਰੂ ਸਾਹਿਬ ਨੇ ਵਿਚਾਰਿਆ ਹੈ। ਹਾਂਜੀ,
ਨਿਸ਼ਚੈ ਕੀਨਸ ਇਹ ਮਤੋ ਅਬ ਤਿਸੈ ਹਕਾਰੇ।
ਅਖੀਰ ਗੁਰੂ ਜੀ ਨੇ ਫੈਸਲਾ ਕਰ ਲਿਆ ਵੀ ਭਰਾ ਨੂੰ ਬੁਲਾਈਏ ਵਾਪਸ, ਜਿਵੇਂ ਵੀ ਹੋਵੇ ਪਿਰਥੀਆ ਵਾਪਸ ਬੁਲਾ ਲਈਏ। ਹਾਂਜੀ,
ਨਿਕਟ ਬੁਲਾਵਣ ਕੀਨ ਤਬ ਭਾਈ ਗੁਰਦਾਸੂ।
ਇਹ ਵਿਚਾਰ ਕੇ ਗੁਰੂ ਸਾਹਿਬ ਜੀ ਨੇ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਹੈ।
ਸਮਝਾਈ ਸਭ ਬਾਰਤਾ ਬੈਠਾਏ ਸੋ ਪਾਸੂ।
ਕੋਲ ਬਿਠਾ ਕੇ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਇਉਂ ਸਮਝਾਉਂਦੇ ਹਨ,
ਭਰਾਤਾ ਪ੍ਰਿਥਿਆ ਹੇ ਹਰੀ ਤਹਿ ਤੁਮ ਚਲ ਜਾਵੋ।
ਭਾਈ ਗੁਰਦਾਸ ਜੀ ਨੂੰ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ, ਸਾਡੇ ਵੱਡੇ ਭਰਾ ਭਾਈ ਗੁਰ ਪ੍ਰਿਥੀ ਚੰਦ ਜੀ ਉਹ ਹੇਹਰ ਪਿੰਡ 'ਚ ਠਹਿਰੇ ਹੋਏ ਨੇ। ਲਾਹੌਰ ਦੇ ਲਾਗੇ ਹੇਹਰ ਹੈ, ਉੱਥੇ ਪ੍ਰਿਥੀ ਨੇ ਸਰੋਵਰ ਵੀ ਬਣਾਇਆ, ਉੱਥੇ ਉਹਨੇ ਇੱਕ ਮੰਦਰ ਵੀ ਬਣਾਇਆ, ਆਪਣਾ ਡੇਰਾ ਬਣਾਇਆ ਸ੍ਰੀ ਅੰਮ੍ਰਿਤਸਰ ਦੇ ਬਰਾਬਰ, ਵੀ ਮੇਰੀ ਵੀ ਇੱਥੇ ਪੂਜਾ ਹੋਵੇ, ਮੇਰੇ ਸਰੋਵਰ ਦੀ ਬੜੀ ਮਾਨਤਾ ਹੋਵੇ, ਇਹ ਸੋਚ ਕੇ ਬਣਾਇਆ। ਤਾਂ ਗੁਰੂ ਅਰਜਨ ਸਾਹਿਬ ਕਹਿੰਦੇ, ਉੱਥੇ ਸਾਡਾ ਭਰਾ ਵੱਖਰਾ ਹੋ ਕੇ ਬੈਠਾ ਡੇਰਾ ਬਣਾ ਕੇ, ਭਾਈ ਗੁਰਦਾਸ ਜੀ ਤੁਸੀਂ ਉਹਨਾਂ ਕੋਲ ਜਾਓ। ਹਾਂਜੀ,
ਬਚਨ ਕਹੋ ਸਨਮਾਨ ਸੋ ਨਗਰੀ ਨਿਜ ਲਿਆਵੋ।
ਤੁਸੀਂ ਸਿਆਣੇ ਹੋ ਭਾਈ ਸਾਹਿਬ ਜੀ, ਨਾਲੇ ਤੁਸੀਂ ਉਹਦੇ ਵੀ ਮਾਮਾ ਜੀ ਲੱਗਦੇ ਹੋ, ਸਾਡੇ ਵੀ ਮਾਮਾ ਜੀ ਲੱਗਦੇ। ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ। ਗੁਰੂ ਅਰਜਨ ਦੇਵ ਜੀ ਦੀ ਮਾਤਾ ਸੀ ਬੀਬੀ ਭਾਨੀ, ਬੀਬੀ ਭਾਨੀ ਦੇ ਚਾਚੇ ਦੇ ਪੁੱਤ ਸਨ ਭਾਈ ਗੁਰਦਾਸ ਜੀ। ਸੋ ਭਾਈ ਸਾਹਿਬ ਜੀ ਮੇਰੇ ਵੀ ਸਾਡੇ ਵੀ ਤੁਸੀਂ ਮਾਮਾ ਜੀ ਹੋ, ਅਤੇ ਬਾਬਾ ਪ੍ਰਿਥੀ ਚੰਦ ਹੋਰਾਂ ਦੇ ਵੀ ਬਰਾਬਰ ਮਾਮਾ ਜੀ ਹੋ। ਤੁਸੀਂ ਦੋਵਾਂ ਭਰਾਵਾਂ ਦੇ 'ਚ ਸੁਲਾਹ ਕਰਾ ਸਕਦੇ ਹੋ, ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ, ਵੱਡੇ ਜੋ ਤੁਸੀਂ ਸਾਡੇ ਤੋਂ, ਤੁਸੀਂ ਜਾ ਕੇ ਲਿਆਓ ਸਾਡੇ ਭਰਾ ਨੂੰ। ਹਾਂਜੀ,
ਆਏ ਉਪਾਏ ਅਨੇਕ ਵਿਧ ਧਨ ਵਸਤ ਮਹਾਨਾ।
ਅਤੇ ਇੱਥੇ ਗੁਰੂ ਘਰ 'ਚ ਕਮੀ ਕੋਈ ਨਹੀਂ, ਬੇਅੰਤ ਸੰਗਤਾਂ ਆ ਰਹੀਆਂ ਨੇ, ਲੰਗਰ ਚੱਲ ਰਹੇ ਨੇ, ਰਸਤਾ ਬਸਤਾਂ ਚੜ ਰਹੀਆਂ ਨੇ, ਸਰੋਵਰ ਬਣ ਰਹੇ ਨੇ, ਮਾਇਆ ਦੀ ਕੋਈ ਕਮੀ ਨਹੀਂ। ਅਤੇ ਇਸ ਕਰਕੇ ਜੇ ਪ੍ਰਿਥੀ ਚੰਦ ਇੱਥੇ ਆਵੇਗਾ, ਗੁਰੂ ਕੇ ਘਰ 'ਚ ਰਹੇਗਾ, ਖਾਏ ਪੀਏਗਾ, ਇੱਥੇ ਕੋਈ ਘਾਟਾ ਪੈ ਚੱਲਿਆ, ਇੱਥੇ ਕੋਈ ਕਮੀ ਹੈ, ਕੋਈ ਕਮੀ ਨਹੀਂ। ਹਾਂਜੀ,
ਸੋ ਸਭ ਤੁਜਕੋ ਅਰਪ ਹੈ ਵਰਤੋ ਹਮਸਾਨਾ।
ਅਤੇ ਭਾਈ ਗੁਰਦਾਸ ਜੀ ਸਾਡੇ ਵੱਲੋਂ ਭਾਈ ਪ੍ਰਿਥੀ ਚੰਦ ਨੂੰ ਕਹਿ ਰਿਹਾ ਜੇ, ਵੀ ਜਿੰਨੀ ਆਮਦਨ ਗੁਰੂ ਘਰ 'ਚ ਆਉਣੀ ਆ ਨਾ, ਜਿੰਨੀ ਵੀ ਆਉਣੀ, ਉਹਦੀ ਸਾਰੀਆਂ ਚਾਬੀਆਂ ਤੂੰ ਸਾਂਭ ਲੈ। ਮਹਾਰਾਜ ਨੂੰ ਪਤਾ ਸੀ ਵੀ ਉਹਨੂੰ ਪੈਸੇ ਦਾ ਬੜਾ ਰਹਿੰਦਾ, ਮਾਇਆ ਦਾ ਲਾਲਚ ਰਹਿੰਦਾ, ਅਸੀਂ ਉਹਨੂੰ ਕਹਿ ਦੇਣਾ ਵੀ ਸਭ ਕੁਝ ਤੂੰ ਸਾਂਭ, ਤੂੰ ਲੰਗਰ ਚਲਾ ਨਾ ਚਲਾ, ਗੋਲਕ ਸਾਂਭ ਨਾ ਸਾਂਭ, ਤੇਰਾ ਕੰਮ, ਅਸੀਂ ਪੈਸੇ ਨੂੰ ਹੱਥ 'ਚ ਨਹੀਂ ਲਾਉਣਾ, ਅਸੀਂ ਵਾਹਿਗੁਰੂ ਵਾਹਿਗੁਰੂ ਜਪਣਾ, ਬੈਠੇ ਜੱਪੇ ਜਾਵਾਂਗੇ। ਤੂੰ ਆ ਜਾ ਅੰਮ੍ਰਿਤਸਰ, ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਅਤੇ ਸਾਰੇ ਕਾਰੋਬਾਰ ਦਾ ਜ਼ਿੰਮੇਵਾਰ ਤੂੰ ਬਣ ਜਾ। ਹਾਂਜੀ,
ਤਜੋ ਵਿਰੋਧ ਸੋ ਕ੍ਰੋਧ ਕੋ ਬੜ ਕਲਹਾ ਮੂਲੰ।
ਭਰਾ ਜੀ ਗੁੱਸਾ ਛੱਡ ਦੇ, ਕ੍ਰੋਧ ਛੱਡ ਦੇ, ਦੁਸ਼ਮਣੀ ਛੱਡ ਦੇ, ਜਿਹੜੀ ਅੰਦਰ ਦੀ ਈਰਖਾ ਕਲਾ ਕਲੇਸ਼ ਹੈ ਉਹ ਛੱਡ ਦੇ, ਅਤੇ ਆ ਜਾ, ਸਾਰਾ ਕੁਝ ਤੂੰ ਸਾਂਭ ਲੈ, ਜੋ ਤੈਨੂੰ ਚਾਹੀਦਾ ਨਾ ਤੂੰ ਸਾਰਾ ਕੁਝ ਚਾਬੀਆਂ ਤੈਨੂੰ ਦੇ ਦਿਆਂਗੇ, ਗੁਰੂ ਘਰ ਦੀ ਆਮਦਨ ਤੂੰ ਸਾਂਭ, ਗੁਰੂ ਘਰ ਦਾ ਖਰਚਾ ਤੂੰ ਸਾਂਭ, ਕਰ ਨਾ ਕਰ ਜੋ ਮਰਜ਼ੀ, ਅਸੀਂ ਵਾਹਿਗੁਰੂ ਵਾਹਿਗੁਰੂ ਜਪਣਾ, ਇੱਕ ਕਿਨਾਰੇ ਹੋ ਕੇ ਜਪਣਾ, ਤੂੰ ਆ ਜਾ ਭਾਈ। ਪਰ ਗੁਰੂ ਕੇ ਪੁੱਤਰਾਂ ਵਿੱਚ ਵੈਰ ਨਹੀਂ ਚੰਗਾ ਲੱਗਦਾ। ਹਾਂਜੀ,
ਹਮ ਨਹ ਰਾਖੈ ਭੇਦ ਕੋ ਨਿਤ ਤਵ ਅਨੁਕੂਲੰ।
ਅਸੀਂ ਫਰਕ ਨਹੀਂ ਰੱਖਾਂਗੇ, ਅਸੀਂ ਤੇਰੇ ਕਹੇ 'ਤੇ ਗੱਲ ਕਰਾਂਗੇ, ਜੋ ਤੂੰ ਕਹੇਗਾ ਨਾ ਵੀ ਇੱਥੇ ਖੜ੍ਹੇ ਹੋ ਜਾਓ, ਅਸੀਂ ਖੜ੍ਹ ਜਾਵਾਂਗੇ, ਜੇ ਤੂੰ ਕਹੇਗਾ ਵੀ ਬਹਿ ਜਾਓ ਤਾਂ ਬਹਿ ਜਾਵਾਂਗੇ, ਜੇ ਤੂੰ ਕਹੇਗਾ ਆਹ ਕੰਮ ਕਰਨਾ ਕਰ ਦਿਆਂਗੇ, ਜੇ ਤੂੰ ਕਹੇਗਾ ਨਹੀਂ ਕਰਨਾ ਨਹੀਂ ਕਰਾਂਗੇ, ਵੱਡਾ ਭਰਾ ਜੋ ਤੂੰ, ਤੇਰਾ ਕਹਿਣਾ ਨਹੀਂ ਮੋੜਾਂਗੇ ਮਾਰੇ ਕੇ। ਹਾਂਜੀ,
ਹੋਏ ਨਸ਼ਕਪਟ ਚਲੀਜੀਐ ਮਾਲਕ ਸਭ ਕੇਰੇ।
ਸਭ ਚੀਜ਼ਾਂ ਦੇ ਮਾਲਕ ਤੁਸੀਂ ਹੋ, ਵੱਡੇ ਜੋ ਤੁਸੀਂ, ਗੁਰੂ ਰਾਮਦਾਸ ਦੇ ਪੁੱਤਰ ਹੋ, ਗੁਰੂ ਰਾਮਦਾਸ ਦਾ ਘਰ ਹੈ, ਅਸੀਂ ਤੁਹਾਡੇ ਛੋਟੇ ਭਰਾ ਤੁਹਾਡੇ ਪੁੱਤਾਂ ਵਰਗੇ ਹਾਂ, ਤੁਸੀਂ ਵੱਡੇ ਭਰਾ ਪਿਤਾ ਸਮਾਨ, ਤੁਸੀਂ ਨਿਸ਼ਕਪਟ ਹੋ ਕੇ ਚੱਲੋ, ਸਭ ਚੀਜ਼ਾਂ ਦੇ ਮਾਲਕ ਬਣ ਜਾਓ, ਸਾਨੂੰ ਨਹੀਂ ਕਿਸੇ ਚੀਜ਼ ਦੀ ਇੱਛਾ, ਸਾਨੂੰ ਜੇ ਦੋ ਪ੍ਰਸ਼ਾਦੇ ਦਿਓਗੇ ਅਸੀਂ ਛਕ ਲਾਂਗੇ, ਨਾ ਦਿਓਗੇ ਤੁਹਾਡੀ ਮਰਜ਼ੀ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣ ਲੱਗੇ। ਗੁਰੂ ਅਰਜਨ ਦੇਵ ਜੀ ਕਿੰਨੀ ਜ਼ਿਆਦਾ ਖੁੱਲ੍ਹ ਦੇ ਰਹੇ ਪ੍ਰਿਥੀ ਚੰਦ ਨੂੰ। ਹਾਂਜੀ,
ਚਾਹੋ ਭਲਾ ਸਭ ਹੁਣ ਕੋ ਹਰ ਖੋ ਸੁਖ ਹੇਰੇ।
ਹੇ ਭਾਈ ਪ੍ਰਿਥੀ ਚੰਦ ਜੀ, ਸਭ ਦਾ ਭਲਾ ਮੰਗੋ, ਸਾਰੇ ਪਰਿਵਾਰ ਦਾ, ਪਰਿਵਾਰ ਦਾ ਭਲਾ ਏਕਤਾ 'ਚ ਹੀ ਹੁੰਦਾ, ਜਿਸ ਪਰਿਵਾਰ ਵਿੱਚ ਏਕਤਾ ਹੋਵੇ ਉਹਦਾ ਭਲਾ ਹੁੰਦਾ, ਜਿਹਦੇ ਵਿੱਚ ਫੁੱਟ ਪੈ ਜਾਵੇ ਉਹਦਾ ਬੁਰਾ ਹੁੰਦਾ। ਸਾਡਾ ਤੁਹਾਡੇ ਕਰਕੇ ਮਾਣ ਸਨਮਾਨ, ਤੁਹਾਡਾ ਸਾਡੇ ਕਰਕੇ ਮਾਣ ਸਨਮਾਨ, ਇੱਕ ਦੂਜੀ ਦਾ ਭਰਾਵਾਂ ਦਾ ਪਿਆਰ ਇੱਜ਼ਤ, ਉਹਨੂੰ ਤੁਸੀਂ ਸੰਭਾਲੋ, ਸਾਂਝੀਦਾਰ ਬਣੋ ਇਸ ਗੱਲ ਦੇ। ਹਾਂਜੀ,
ਬੜ ਸਥਾਨ ਅਭੂਜੀਐ ਔਰ ਸਰਲ ਸੁਭਾਉ।
ਅਤੇ ਭਰਾ ਜੀ ਤੁਸੀਂ ਵੱਡੇ ਹੋ ਨਾ, ਇਸ ਕਰਕੇ ਹੁਣ ਵਡਿਆਈ ਆਪਣੀ ਦਿਖਾਓ, ਆਪਣਾ ਹਿਰਦਾ ਸਰਲ ਕਰ ਲਓ, ਮਨ ਵਿੱਚੋਂ ਵੈਰ ਵਿਰੋਧ ਕੱਢ ਦਿਓ। ਹਾਂਜੀ,
ਅਵਗੁਣ ਅਲਪਨ ਕੇ ਤਜਹੋ ਰਛੋ ਸਭ ਕਾਉ।
ਤੁਸੀਂ ਛੋਟੀਆਂ ਵਾਲੀਆਂ ਛੋਟੀਆਂ ਸੋਚਾਂ ਛੱਡੋ, ਵੱਡੀਆਂ ਸੋਚਾਂ ਬਣਾਓ, ਸਾਰੇ ਪਰਿਵਾਰ ਦੇ ਵੱਡੇ ਮੋਹਰੀ ਤੁਸੀਂ ਰਾਖੇ ਬਣੋ।
ਤੁਬ ਆਇਸ ਮਹਿ ਸਭ ਚਲਹਿ ਹਮ ਆਦਿਕ ਜੇਤੇ।
ਤੁਹਾਡੀ ਆਗਿਆ ਵਿੱਚ ਅਸੀਂ ਚੱਲਾਂਗੇ। ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਤੁਹਾਡੇ ਹੁਕਮ ਵਿੱਚ ਚੱਲਾਂਗੇ, ਸਾਡਾ ਸਾਰਾ ਪਰਿਵਾਰ ਤੁਹਾਡੇ ਹੁਕਮ ਵਿੱਚ ਚੱਲੇਗਾ, ਸਾਡੀਆਂ ਸੰਗਤਾਂ ਤੁਹਾਡੇ ਹੁਕਮ ਵਿੱਚ ਚੱਲਣਗੀਆਂ, ਅਸੀਂ ਸਾਰੀਆਂ ਚਾਬੀਆਂ ਹੀ ਤੁਹਾਨੂੰ ਫੜਾ ਦੇਣੀਆਂ, ਤੁਸੀਂ ਭਾਵੇਂ ਮਾਰੋ ਭਾਵੇਂ ਰੱਖੋ ਭਾਵੇਂ ਉਜਾੜੋ ਭਾਵੇਂ ਜੋ ਮਰਜ਼ੀ ਕਰੋ, ਸਭ ਕੁਝ ਤੁਹਾਡੇ ਹੱਥ 'ਚ ਸੌਂਪ ਦੇਣਾ। ਹਾਂਜੀ,
ਕਲਹਿ ਕੁਟੰਬ ਕੀ ਭਲੀ ਨਹਿ ਕੀ ਜਿਹਾ ਚਿੱਤ ਚੇਤੇ।
ਪਰ ਤੁਸੀਂ ਸਿਆਣੇ ਹੋ, ਘਰ ਦਾ ਕਲੇਸ਼ ਚੰਗਾ ਨਹੀਂ ਹੁੰਦਾ, ਘਰ ਦੀ ਲੜਾਈ ਬਹੁਤ ਮਾੜੀ ਹੁੰਦੀ, ਦੁਸ਼ਮਣ ਨਾਲ ਲੜਨਾ ਸੌਖਾ ਹੋਰ ਗੱਲ ਹੁੰਦੀ ਹੈ, ਉਤਸ਼ਾਹ ਬੜਾ ਹੁੰਦਾ, ਜਦੋਂ ਘਰ ਦੇ ਵਿੱਚ ਲੜਾਈ ਹੋਵੇ ਉਤਸ਼ਾਹ ਢਹਿ ਜਾਂਦਾ, ਮਨ ਮਰ ਜਾਂਦਾ, ਮੁਰਝਾ ਜਾਂਦਾ, ਫਿਰ ਲੜਾਈ ਨਹੀਂ ਹੁੰਦੀ, ਉਹ ਮੌਤ ਹੀ ਹੁੰਦੀ ਹੈ। ਬਿਨਾਂ ਮਾਰਿਆ ਬੰਦਾ ਮਰ ਜਾਂਦਾ ਜਦੋਂ ਘਰ 'ਚ ਲੜਾਈ ਪੈ ਜਾਂਦੀ। ਅਤੇ ਭਰਾ ਜੀ ਇਹ ਲੜਾਈ ਤੁਸੀਂ ਮਿਟਾਓ। ਹਾਂਜੀ,
ਹਾਰੇ ਤੇ ਸੁਖ ਹੋਤ ਹੈ ਜੀਤੇ ਦੁੱਖ ਹੋਏ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਘਰ ਦੀ ਲੜਾਈ 'ਚ ਹਾਰਿਆਂ ਜਿੱਤ ਹੁੰਦੀ ਹੈ, ਜਿੱਤਿਆਂ ਹਾਰ ਹੁੰਦੀ ਹੈ, ਹਾਰੇ ਤੇ ਸੁੱਖ ਹੋਤ ਹੈ। ਜਦੋਂ ਘਰ 'ਚ ਲੜਾਈ ਹੋਵੇ ਹਾਰ ਜਾਵੇ ਬੰਦਾ ਸੁੱਖ ਹੁੰਦਾ, ਅਤੇ ਜੇ ਕੋਈ ਕਹੇ ਮੈਂ ਹਾਰਨਾ ਹੀ ਨਹੀਂ, ਮੈਂ ਤਾਂ ਜਿੱਤਣਾ ਹੀ ਜਿੱਤਣਾ, ਮੈਂ ਤਾਂ ਪਿੱਛੇ ਹਟਣਾ ਹੀ ਨਹੀਂ, ਮੈਂ ਤਾਂ ਲਿਹਾਜ਼ ਕਰਨਾ ਹੀ ਨਹੀਂ, ਉਸ ਬੰਦੇ ਨੂੰ ਫਿਰ ਦੁੱਖ ਹੁੰਦਾ ਹੈ। ਹਾਂਜੀ,
ਉਪਜਸ ਪਰਸ ਹੈ ਪਸਰ ਹੈ ਸਕਲ ਮਹਿ ਤਿਕ ਜੀਵਨ ਸੋਈ।
ਸੋ ਜਿਹੜਾ ਬੰਦਾ ਇਸ ਤਰ੍ਹਾਂ ਜਿੱਦਬਾਜ਼ੀ ਵਿੱਚ ਆਪਣੀ ਈਰਖਾ ਆਪਣਾ ਹੰਕਾਰ ਨਹੀਂ ਛੱਡਦਾ, ਉਹ ਬੰਦੇ ਦਾ ਫਿਰ ਅਪਜਸ ਹੁੰਦਾ, ਉਹਦੀ ਨਿੰਦਾ ਹੁੰਦੀ ਰਹਿੰਦੀ, ਦੁਨੀਆ ਤੱਕ ਉਹਦੇ 'ਤੇ ਕਲੰਕ ਲੱਗਾ ਰਹਿੰਦਾ, ਉਹ ਫਿਰ ਉਹਨੂੰ ਧੋਇਆ ਨਹੀਂ ਜਾਂਦਾ, ਉਹਦੇ ਕੋਲੋਂ ਉਹਦੀ ਨਿੰਦਾ ਹੁੰਦੀ, ਅਪਜਸ ਹੁੰਦਾ, ਦੁੱਖ ਹੁੰਦਾ ਉਸਨੂੰ। ਹਾਂਜੀ,
ਸਤਿਗੁਰ ਗਾਦੀ ਬੜੀ ਹੈ ਇਸ ਲਾਇਕ ਹੋਜੇ।
ਇਹ ਭਰਾ ਜੀ ਇਹ ਗੁਰੂ ਰਾਮਦਾਸ ਪਿਤਾ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ, ਇਹ ਸਾਰੀ ਦੁਨੀਆ ਦੇ ਮਾਲਕ ਦੀ ਗੱਦੀ ਹੈ, ਤੁਸੀਂ ਇਹਦੇ ਉੱਤੇ ਬਹਿਣ ਦੇ ਲਾਇਕ ਹੋ ਜਾਓ ਅਤੇ ਬਹਿ ਜਾਓ। ਗੱਦੀ ਦੇ ਬਹਿਣ ਦਾ ਹੱਕਦਾਰ ਤਾਂ ਬਣਨਾ ਪੈਂਦਾ ਨਾ, ਬਿਨਾਂ ਲਿਆਕਤ ਦੇ ਕੋਈ ਅਹੁਦਾ ਨਹੀਂ ਮਿਲਦਾ। ਆ ਦੁਨੀਆ ਵਿੱਚ ਸਾਧ ਸੰਗਤ ਜੀ ਕਈ ਅਹੁਦੇ ਨੇ, ਸਰਕਾਰ ਨੇ ਬੜੀਆਂ ਬੜੀਆਂ ਵੱਡੀਆਂ ਪਦਵੀਆਂ ਰੱਖੀਆਂ ਹੁੰਦੀਆਂ, DC ਦੀ ਹੈ, ਹੋਰ ਬੜੀਆਂ ਬੜੀਆਂ ਵੱਡੀਆਂ ਅਫਸਰਾਂ, ਵੱਡੇ ਵੱਡੇ ਕਮਿਸ਼ਨਰ, ਵੱਡੇ ਵੱਡੇ ਮੰਤਰੀਆਂ ਦੇ ਅਹੁਦੇ ਹੁੰਦੇ, ਉਹਨਾਂ ਦੀਆਂ ਨਾ ਫਿਰ ਕੋਈ ਯੋਗਤਾਵਾਂ ਵੀ ਹੁੰਦੀਆਂ, ਵੀ ਇੰਨਾ ਪੜ੍ਹਿਆ ਹੋਵੇ ਤਾਂ ਬਣ ਸਕਦਾ, ਇੰਨੀ ਪੜ੍ਹਾਈ ਹੈ DC ਲੱਗ ਸਕਦਾ, ਇੰਨੀ ਪੜ੍ਹਾਈ ਹੈ SP ਲੱਗ ਸਕਦਾ, ਇੰਨੀ ਪੜ੍ਹਾਈ ਹੈ ਇਹ ਕੋਈ ਗਵਰਨਰ ਲੱਗ ਸਕਦਾ, ਅਤੇ ਜੇ ਉੱਥੇ ਕੋਈ ਅਨਪੜ੍ਹ ਬੰਦੇ ਨੂੰ ਪਾਈਏ ਉਹਨੂੰ ਪਤਾ ਹੀ ਨਾ ਹੋਵੇ ਤਾਂ ਉਹ ਕਿਵੇਂ ਉਹ ਪਦਵੀ ਸਾਂਭੇਗਾ। ਇਹ ਗੱਦੀ ਗੁਰੂ ਨਾਨਕ ਦੀ, ਇਹਦੇ ਬਹਿਣ ਦੇ ਕਾਬਲ ਤੁਸੀਂ ਬਣੋ ਅਤੇ ਬੈਠੋ ਇਹਦੇ ਉੱਤੇ। ਹਾਂਜੀ,
ਸਿੱਖ ਸੇਵਕ ਸਿਆਣੋ ਸੁਮਤ ਜਿਹੇ ਪਿਖ ਸਭ ਪੂਜੇ।
ਜਿਹੜੇ ਯੋਗ ਹੁੰਦੇ ਨੇ ਸੰਗਤਾਂ ਉਹਨਾਂ ਦੀ ਪੂਜਾ ਕਰਦੀਆਂ ਨੇ, ਗੁਰੂ ਦੀ ਤਰ੍ਹਾਂ ਮੰਨਦੀਆਂ ਨੇ, ਤੁਸੀਂ ਆਓ ਆਪਣੀ ਯੋਗਤਾ ਨਾਲ ਸੰਗਤਾਂ ਨੂੰ ਜੋੜੋ। ਹਾਂਜੀ,
ਪੁੰਨ ਪਰ ਲੋਕ ਬੇਸਾਲ ਸੁਖ ਸ਼ੁਭ ਗੁਣ ਤੇ ਹੋਵੇ।
ਫਿਰ ਭਾਈ ਪ੍ਰਿਥੀ ਚੰਦ ਜੀ, ਜਦੋਂ ਤੁਹਾਡੇ ਸ਼ੁਭ ਗੁਣ ਆਉਣਗੇ ਇੱਥੇ ਤਾਂ ਤੁਹਾਡਾ ਦੁਨੀਆਂ 'ਤੇ ਤਾਂ ਜਸ ਹੋਵੇਗਾ ਹੀ, ਅੱਗੇ ਦਰਗਾਹ ਵਿੱਚ ਵੀ ਤੁਹਾਨੂੰ ਸੁੱਖ ਮਿਲੇਗਾ, ਤੁਹਾਡੀ ਆਤਮਾ ਨੂੰ ਵੀ ਸਕੂਨ ਮਿਲੇਗਾ, ਠੰਡ ਮਿਲੇਗੀ। ਸ਼ੁਭ ਗੁਣ ਬੰਦੇ ਨੂੰ ਸ਼ਾਂਤੀ ਦਿੰਦੇ ਨੇ, ਟਿਕਾ ਦਿੰਦੇ ਨੇ, ਇੱਥੇ ਵੀ ਅੱਗੇ ਵੀ, ਔਗਣ ਬੰਦੇ ਨੂੰ ਇੱਥੇ ਵੀ ਸਾੜਦੇ ਨੇ ਅੱਗੇ ਵੀ ਸਾੜਦੇ ਨੇ, ਇਸ ਕਰਕੇ ਔਗਣਾਂ ਦਾ ਤਿਆਗ ਕਰੋ ਅਤੇ ਸ਼ੁਭ ਗੁਣਾਂ ਦੇ ਧਾਰਨੀ ਬਣੋ।
ਦੋਨੋ ਥਲ ਮੁਖ ਉਜਲਾ ਦੁੱਖ ਕਬੂ ਨਾ ਜੋਵੈ।
ਭਰਾ ਜੀ ਦੋਵੇਂ ਜਹਾਨਾਂ 'ਚ ਮੁੱਖ ਉਜਲਾ ਹੋ ਜਾਏਗਾ, ਦੁੱਖ ਦਾ ਮੂੰਹ ਨਹੀਂ ਦੇਖੋਗੇ, ਦੁੱਖ ਤੁਹਾਡੇ ਨੇੜੇ ਨਹੀਂ ਆਵੇਗਾ। ਹਾਂਜੀ,
ਇਤਿਆਦਕ ਸਮਝਾਏ ਕਰ ਭਾਈ ਗੁਰਦਾਸੂ।
ਇਹ ਗੱਲਾਂ ਗੁਰੂ ਅਰਜਨ ਦੇਵ ਜੀ ਨੇ ਵੱਡੇ ਭਾਈ ਪ੍ਰਿਥੀ ਚੰਦ ਵੱਲ ਭਾਈ ਗੁਰਦਾਸ ਜੀ ਨੂੰ ਕਹਿ ਕੇ ਭੇਜੀਆਂ। ਭਾਈ ਗੁਰਦਾਸ ਨੂੰ ਸਮਝਾਇਆ ਵੀ ਤੁਸੀਂ ਇਹ ਗੱਲਾਂ ਕਹਿਣੀਆਂ, ਹਰ ਤਰ੍ਹਾਂ ਨਾਲ ਤੁਸੀਂ ਸਿਆਣੇ ਹੋ ਭਾਈ ਸਾਹਿਬ ਜੀ, ਵੀ ਸਾਡੀ ਗੱਲ ਨੂੰ ਥੋੜ੍ਹੀ ਵੀ ਬਹੁਤੀ ਕਰਕੇ ਸਮਝਾਇਆ ਜੇ, ਵੀ ਉਹਦੇ ਖਾਨੇ 'ਚ ਪੈ ਜੇ ਗੱਲ, ਉਹਦਾ ਮਨ ਕੁਝ ਨਰਮ ਹੋ ਜੇ, ਉਹਨੂੰ ਆਖੋ ਵੀ ਆ ਜਾਵੇ ਵਾਪਸ ਅੰਮ੍ਰਿਤਸਰ, ਗੁਰੂ ਘਰ ਸਾਰਾ ਉਹਦਾ ਹੀ ਹੈ, ਸ਼੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਵੀ ਉਹਨੂੰ ਦੇ ਦਿਆਂਗੇ, ਸਾਰਾ ਪ੍ਰਬੰਧ ਸਰੋਵਰ ਦਾ, ਲੰਗਰ ਦਾ, ਸੰਗਤਾਂ ਦਾ ਸਭ ਉਹ ਕਰੇ, ਉਹਦੀ ਮਰਜ਼ੀ ਹੈ ਸਾਨੂੰ ਕੋਈ ਪ੍ਰਸ਼ਾਦੇ ਦੋ ਦੇ ਦੇਵੇ, ਉਹਦੀ ਮਰਜ਼ੀ ਨਾ ਦੇਵੇ, ਅਸੀਂ ਉਹਨੂੰ ਕੁਛ ਨਹੀਂ ਕਹਾਂਗੇ, ਸਭ ਕੁਛ ਉਹਨੂੰ ਸੰਭਾਲ ਦਿਆਂਗੇ। ਪਰ ਉਹਨੂੰ ਕਹੋ ਵੀ ਵੈਰ ਵਿਰੋਧ ਛੱਡ ਕੇ, ਮਨ ਸਾਫ਼ ਕਰਕੇ, ਮਨ ਨਿਰਮਲ ਕਰਕੇ ਆਵੇ। ਹਾਂਜੀ,
ਬੜੇ ਪ੍ਰਾਤ ਕੋ ਆਨੀਏ ਗਮ ਨੋਹੋ ਅਬ ਆਸੂ।
ਲਓ ਭਾਈ ਗੁਰਦਾਸ ਜੀ, ਸਾਰੇ ਹੱਕ ਗੱਲਬਾਤ ਕਰਨ ਦੇ ਵੀ ਅਸੀਂ ਤੁਹਾਨੂੰ ਦਿੱਤੇ, ਵੱਡੇ ਭਰਾ ਨੂੰ ਲੈ ਕੇ ਆਓ, ਬਸ ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਤੁਸੀਂ ਲਿਆਉਣਾ ਹੈ ਉਸਨੂੰ। ਹਾਂਜੀ,
ਸੁਣ ਕਰ ਜੁਗ ਕਰ ਜੋਰ ਕਰ ਤਬ ਬਿਨੈ ਬਖਾਨੀ।
ਇਹ ਸੁਣ ਕੇ ਭਾਈ ਗੁਰਦਾਸ ਜੀ ਨੇ ਦੋਵੇਂ ਹੱਥ ਜੋੜ ਲਏ, ਸਿਰ ਝੁਕਾ ਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ।
ਸ਼੍ਰੀ ਗੁਰੂ ਜੀ ਮੈਂ ਅਜਾਏ ਹਾਂ ਆਇਸ ਕੋ ਮਾਨੀ।
ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਮਹਾਰਾਜ ਜੀ, ਆਪ ਜੀ ਦਾ ਹੁਕਮ ਸਿਰ ਮੱਥੇ 'ਤੇ, ਮੈਂ ਜਾਵਾਂਗਾ, ਤੁਹਾਡਾ ਹੁਕਮ ਮੰਨ ਕੇ ਜਾਵਾਂਗਾ। ਹਾਂਜੀ,
ਲਖੋ ਪਰੰਤ ਨਾ ਆਏ ਹੈ ਗਨ ਅਵਗੁਣ ਧਾਰੀ।
ਜਾਵਾਂਗਾ ਜ਼ਰੂਰ, ਪਰ ਮੈਨੂੰ ਲੱਗਦਾ ਨਹੀਂ ਉਹ ਆ ਜਾਵੇ, ਮੈਂ ਉਹਦੇ ਸੁਭਾਅ ਤੋਂ ਜਾਣੂ ਹਾਂ, ਮੈਨੂੰ ਵਿਸ਼ਵਾਸ ਨਹੀਂ ਕਿ ਉਹ ਵਾਪਸ ਆ ਜਾਏਗਾ, ਉਹਨੇ ਨਹੀਂ ਆਉਣਾ ਗੁਰੂ ਜੀ, ਭਾਵੇਂ 100 ਵਾਰੀ ਚਲੇ ਜਾਈਏ, ਉਹ ਕਿਸੇ ਦੀ ਮੰਨਣ ਵਾਲਾ ਨਹੀਂ, ਉਹ ਬੜਾ ਢੀਠ ਬੰਦਾ ਹੈ, ਜਿੱਦੀ ਹੈ, ਹੰਕਾਰੀ ਹੈ, ਕਰੋਧੀ ਹੈ। ਹਾਂਜੀ,
ਭਲਾ ਭਨੈ ਸਮਝ ਹੈ ਬੁਰਾ ਸਭ ਸੁਮਤ ਬਿਸਾਰੀ।
ਉਹਨੂੰ ਜੇ ਕੋਈ ਚੰਗੀ ਆਖੋ ਤੇ ਬੁਰੀ ਸਮਝ ਦੋ, ਕਈ ਬੰਦਿਆਂ ਦੀ ਮਤ ਪੁੱਠੀ ਹੁੰਦੀ ਹੈ, ਉਹਨੂੰ ਭਲੀ ਸਲਾਹ ਦਿਓ ਨਾ ਤੇ ਉਹ ਉਹਨੂੰ ਬੁਰੀ ਮੰਨ ਲੈਂਦੇ, ਉਹ ਕਹਿੰਦੇ ਵੀ ਇਹ ਸਾਨੂੰ ਸਲਾਹ ਦੇਣ ਵਾਲਾ ਕੌਣ ਹੁੰਦਾ। ਬਾਂਦਰ ਨੂੰ ਚਿੜੀ ਨੇ ਸਲਾਹ ਦਿੱਤੀ ਸੀ ਵੀ ਬੜਾ ਮੀਂਹ ਪੈ ਰਿਹਾ, ਤੂੰ ਭਿੱਜਦਾ ਪਿਆ, ਤੇਰੇ ਦੋ ਹੱਥ ਨੇ, ਦੋ ਪੈਰ ਨੇ, ਬੰਦੇ ਵਰਗਾ ਤੂੰ ਲੱਗਦਾ, ਹਰ ਜਾਨਵਰ ਨੇ, ਹਰ ਜੀਵ ਜੰਤੂ ਨੇ, ਚਿੜੀ ਜਨੌਰ ਨੇ ਆਪਣਾ ਆਪਣਾ ਆਲ੍ਹਣਾ ਬਣਾਇਆ, ਤੂੰ ਵੀ ਬਣਾ ਲੈ। ਬਾਂਦਰ ਕਹਿਣ ਲੱਗਾ, ਤੂੰ ਮੈਨੂੰ ਸਲਾਹ ਦੇਣ ਵਾਲੀ ਕੌਣ ਹੁੰਦੀ ਹੈ, ਸੂਚੀ ਮੁੱਖ ਵਿਭਚਾਰਨੀ ਰੰਡੀ ਪੰਡਿਤ ਰਾਰ, ਹੇ ਸੂਈ ਦੇ ਮੂੰਹ ਵਾਲੀਏ, ਹੇ ਕਰਹਿਣੀਏ, ਹੇ ਰੰਡੀਏ, ਤੂੰ ਸਾਨੂੰ ਪੰਡਿਤਾਂ ਨੂੰ ਮਤ ਦਿੰਦੀ, ਮੈਂ ਆਪਣਾ ਘਰ ਤਾਂ ਨਹੀਂ ਬਣਾ ਸਕਦਾ ਪਰ ਤੇਰਾ ਢਾ ਦਿਆ। ਮਾਰਿਆ ਹੱਥ ਬਾਂਦਰ ਨੇ, ਉਹ ਬੀਜੜੇ ਦਾ ਵਿਚਾਰੇ ਦਾ ਘਰ ਸੀਗਾ ਛੋਟਾ ਜਿਹਾ, ਉਹ ਢਾ ਕੇ ਤੋੜ ਕੇ ਸੁੱਟ ਦਿੱਤਾ। ਸੋ ਮੂਰਖ ਲੋਕ ਜਿਹੜੇ ਨੇ, ਉਹਨਾਂ ਨੂੰ ਚੰਗੀ ਕੋਈ ਸਲਾਹ ਦੇਵੇ ਉਹ ਮਾੜੀ ਮੰਨ ਲੈਂਦੇ। ਪਿਰਥੀ ਚੰਦ ਤਾਂ ਗੁਰੂ ਜੀ ਤੁਸੀਂ ਜਾਣਦੇ ਹੋ, ਉਹ ਚੰਗੀ ਸਲਾਹ ਨੂੰ ਵੀ ਮਾੜੀ ਸਮਝਦਾ ਹੈ। ਹਾਂਜੀ,
ਹਿਮ ਕਹਿ ਕਰ ਪਗ ਕਮਲ ਪਰ ਨਿਜ ਸੀਸ ਲਗਾਇਓ।
ਪਰ ਮੈਂ ਜਾਵਾਂਗਾ ਤੁਹਾਡਾ ਹੁਕਮ ਸਿਰ ਮੱਥੇ 'ਤੇ। ਭਾਈ ਸਾਹਿਬ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਦੇ ਚਰਨਾਂ 'ਤੇ ਮੱਥਾ ਟੇਕਿਆ। ਹਾਂਜੀ,
ਪ੍ਰੇਮ ਸਹਿਤ ਬੰਧਤ ਭਇਓ ਚਲ ਬਾਹਰ ਆਇਓ।
ਮੱਥਾ ਟੇਕ ਕੇ ਚਰਨ ਵੰਦਨਾ ਕਰਕੇ ਆਗਿਆ ਲੈ ਕੇ ਸਤਿਗੁਰਾਂ ਤੋਂ ਭਾਈ ਗੁਰਦਾਸ ਸਾਹਿਬ ਜੀ ਚੱਲ ਪਏ।
ਕਿਤਕ ਦਾਸ ਨਿਜ ਸਾਥ ਲੈ ਮਗ ਕੀਨ ਪਿਆਨਾ।
ਦੋ ਚਾਰ ਸੇਵਾਦਾਰ ਉਹਨਾਂ ਦੇ ਨਾਲ ਗਏ, ਕਿਉਂਕਿ ਭਾਈ ਗੁਰਦਾਸ ਜੀ ਗੁਰੂ ਘਰ ਵਿੱਚ ਬੜੇ ਉੱਚੇ ਰੁਤਬੇ 'ਤੇ ਸਨ। ਮਹਾਰਾਜ ਸਾਹਿਬ ਜੀ, ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸਭ ਤੋਂ ਮੂਹਰੇ ਰੱਖਦੇ ਸਨ। ਤੋ ਭਾਈ ਗੁਰਦਾਸ ਜੀ ਦੇ ਨਾਲ ਦੋ ਚਾਰ ਸੇਵਾਦਾਰ ਭੇਜ ਦਿੱਤੇ, ਸਿੱਖ ਨਾਲ ਗਏ। ਇਸ ਤਰ੍ਹਾਂ ਭਾਈ ਸਾਹਿਬ ਜੀ ਚੱਲ ਪਏ ਸ੍ਰੀ ਅੰਮ੍ਰਿਤਸਰ ਤੋਂ। ਹਾਂਜੀ,
ਕੇਤਕ ਦੇਰ ਮੈਂ ਗਇਓ ਚਲ ਹੇਹਰ ਜਿਸ ਥਾਨਾ।
ਥੋੜ੍ਹਾ ਜਿਹਾ ਪਿੰਡ ਤੈਅ ਕਰਕੇ ਹੇਹਰ ਪਿੰਡ ਆ ਗਿਆ। ਹੇਹਰ ਪਿੰਡ ਪਹੁੰਚ ਗਏ, ਇਹ ਲਾਹੌਰ ਜ਼ਿਲ੍ਹੇ ਵਿੱਚ, ਸਾਧ ਸੰਗਤ ਜੀ ਹੁਣ ਮੇਰਾ ਖਿਆਲ ਪਾਕਿਸਤਾਨ ਵਿੱਚ ਚਲਾ ਗਿਆ ਉਹ ਪਿੰਡ। ਹੇਹਰ ਪਿਰਥੀ ਚੰਦ ਦੇ ਸਹੁਰੇ ਸਨ, ਉੱਥੇ ਉੱਥੇ ਚਲਾ ਗਿਆ। ਹਾਂਜੀ,
ਡੇਰਾ ਕੀਨਸ ਗ੍ਰਾਮ ਮਹਿ ਤਿਸ ਨਿਸ ਬਿਸਰਾਮਾ।
ਉੱਥੇ ਜਾ ਕੇ ਭਾਈ ਗੁਰਦਾਸ ਜੀ ਰਾਤ ਨੂੰ ਆਰਾਮ ਕੀਤਾ।
ਅਗਲੇ ਦਿਨ ਇਸ਼ਨਾਨ ਕਰ ਗਰ ਪਹਿਰਿਓ ਜਾਮਾ।
ਭਾਈ ਗੁਰਦਾਸ ਜੀ ਨੇ ਅਗਲੇ ਦਿਨ ਇਸ਼ਨਾਨ ਕੀਤਾ, ਕੱਪੜੇ ਪਹਿਨੇ ਸਾਫ ਸੁਥਰੇ
ਗਮਨਿਓ ਪ੍ਰਿਥੀ ਨਿਕਟ ਤਬ ਕਰ ਬੰਧਨ ਬੈਸਾ।
ਔਰ ਪ੍ਰਿਥੀ ਚੰਦ ਕੋਲ ਗਿਆ ਭਾਈ ਗੁਰਦਾਸ, ਭਾਈ ਗੁਰਦਾਸ ਨੇ ਜਾ ਕੇ ਪ੍ਰਿਥੀ ਨੂੰ ਵੀ ਮੱਥਾ ਟੇਕਿਆ। ਕਿਉਂ? ਹਾਲਾਂਕਿ ਮਾਮਾ ਜੀ ਲੱਗਦੇ ਸੀ ਭਾਈ ਗੁਰਦਾਸ ਜੀ, ਪਰ ਪ੍ਰਿਥੀ ਆਪਣੇ ਆਪ ਨੂੰ ਗੁਰੂ ਮੰਨਦਾ ਸੀ ਵੀ ਮੈਂ ਗੁਰੂ ਰਾਮਦਾਸ ਦਾ ਪੁੱਤਰ ਹੈ। ਭਾਈ ਸਾਹਿਬ ਸਿਆਣੇ ਸਨ, ਉਹਨਾਂ ਨੇ ਆਖਿਆ ਲਓ ਮਹਾਰਾਜ ਤੁਹਾਨੂੰ ਵੀ ਨਮਸਕਾਰ, ਤੁਸੀਂ ਗੁਰੂ ਸਾਹਿਬ ਦੇ ਗੁਰੂ ਰਾਮਦਾਸ ਦੇ ਪੁੱਤਰ ਜੋ ਹੋ। ਤਾਂ ਪ੍ਰਿਥੀ ਆਕੜ ਕੇ ਬੈਠਾ ਰਿਹਾ, ਇਹਨਾਂ ਨੇ ਸੋਚਿਆ ਵੀ ਮੇਰੇ ਮਾਮਾ ਜੀ ਹੈ, ਮੈਂ ਹੀ ਮੱਥਾ ਟੇਕਦਿਆਂ। ਹਾਂਜੀ,
ਕਹਿਓ ਬ੍ਰਿਤੰਤ ਸਭ ਬੇਨਤੀ ਗੁਰ ਕੋ ਮਤ ਜੈਸਾ।
ਅਤੇ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਨਾ ਭਾਈ ਪ੍ਰਿਥੀ ਚੰਦ ਨੂੰ ਗੁਰੂ ਅਰਜਨ ਦੇਵ ਜੀ ਦਾ ਮੈਸੇਜ, ਗੁਰੂ ਅਰਜਨ ਦੇਵ ਜੀ ਦਾ ਸੁਨੇਹਾ ਇਉਂ ਸੁਣਾਇਆ।
ਰਾਮਦਾਸ ਸ੍ਰੀ ਸਤਿਗੁਰੂ ਸਭ ਗਨ ਸਭ ਧਾਮੂ।
ਬਾਬਾ ਜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ, ਸਰਵ ਗੁਣਾਂ ਦੇ ਖਜ਼ਾਨੇ,
ਜਗਤ ਆਨਜਨ ਮਨ ਹੀ ਮਮਤਾ ਸ੍ਰੀ ਰਾਮੂ।
ਉਹ ਇੰਨੀ ਮਹਾਨ ਹਸਤੀ ਪਰਮਾਤਮਾ ਦਾ ਹੀ ਰੂਪ ਸੀ, ਸਾਰੀ ਦੁਨੀਆਂ ਮੰਨਦੀ ਹੈ ਵੀ ਗੁਰੂ ਰਾਮਦਾਸ ਅਤੇ ਪਰਮਾਤਮਾ ਇੱਕੋ ਹੀ ਨੇ। ਹਾਂਜੀ,
ਜੇਠੇ ਤਿੰਨ ਕੇ ਪੁੱਤਰ ਤੁਮ ਉਜਲ ਕੁਲ ਕੇਰੇ।
ਬਾਬਾ ਜੀ ਤੁਸੀਂ ਉਹਨਾਂ ਦੇ ਵੱਡੇ ਪੁੱਤਰ ਹੋ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਹੋ, ਸੋਢੀ ਕੁਲ ਵਿੱਚ ਤੁਸੀਂ ਸਭ ਤੋਂ ਸਨਮਾਨਯੋਗ ਹੋ। ਹਾਂਜੀ,
ਗਾਦੀ ਸ੍ਰੀ ਨਾਨਕ ਗੁਰੂ ਸਮਦੁਤੀ ਨਾ ਹੇਰੇ।
ਗੁਰੂ ਨਾਨਕ ਦੇਵ ਜੀ ਦੀ ਉਹ ਗੱਦੀ ਜਿਹਦੇ ਉੱਤੇ ਤੁਹਾਡੇ ਪਿਤਾ ਗੁਰਦੇਵ ਜੀ ਮਹਾਰਾਜ ਬਿਰਾਜਮਾਨ ਸਨ, ਉਸ ਗੱਦੀ ਦੇ ਬਰਾਬਰ ਦੁਨੀਆਂ 'ਤੇ ਕੋਈ ਗੱਦੀ ਨਹੀਂ ਹੈ। ਹਾਂਜੀ,
ਮਹਾਂਪੁਰਖ ਸਤਿਗੁਰ ਅਮਰ ਅਜ਼ਮਤ ਕੇ ਪੂਰੇ।
ਵੱਡੇ ਮਹਾਰਾਜ ਸਤਿਗੁਰੂ ਤੀਸਰੇ ਪਾਤਸ਼ਾਹ, ਸਾਰੀਆਂ ਸ਼ਕਤੀਆਂ ਦੇ ਮਾਲਕ, ਨਿਬਾਣਿਆਂ ਦੇ ਮਾਣ ਅਤੇ ਨਿਤਾਣਿਆਂ ਦੇ ਤਾਣ, ਮੇਰੇ ਤਾਇਆ ਜੀ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ,
ਆਨਨਾ ਸਮਸਰ ਜਨੋ ਕੇ ਗਿਆਨੀ ਗੁਣ ਰੂਰੇ।
ਉਹਨਾਂ ਵਰਗਾ ਦੁਨੀਆਂ 'ਤੇ ਕਿਹੜਾ ਮਹਾਂਪੁਰਸ਼ ਹੋਣਾ। ਧੰਨ ਗੁਰੂ ਅਮਰਦਾਸ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ। ਅਜੇ ਤੱਕ ਸੰਸਾਰ 'ਚ ਉਹਨਾਂ ਵਰਗਾ ਕੋਈ ਮਹਾਂਪੁਰਸ਼ ਨਾ ਹੋਇਆ ਅਤੇ ਨਾ ਅੱਗੇ ਹੋਣਾ ਹੈ। ਹਾਂਜੀ,
ਸੋ ਤੁਮ ਜਨਨੀ ਕੇ ਪਿਤਾ ਗੁਰੂ ਤਾਜਨ ਦੀਨੀ।
ਉਹ ਤੁਹਾਡੇ ਨਾਨਾ ਜੀ ਸਨ, ਤੁਹਾਡੀ ਮਾਤਾ ਦੇ ਬੀਬੀ ਭਾਨੀ ਦੇ ਪਿਤਾ ਜੀ ਸਨ, ਯਾਨੀ ਤੁਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਪੁੱਤਰ ਹੋ, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਦੇ ਤੁਸੀਂ ਦੋਹਤੇ ਹੋ। ਹਾਂਜੀ,
ਨਾਨਕ ਦਾਦਕ ਦੋ ਕੁੱਲ ਉਜਲ ਜਗ ਚੀਨੀ।
ਬਾਬਾ ਜੀ ਤੁਹਾਡੀ ਕੁੱਲ ਦੋਵੇਂ ਪਾਸਿਓਂ ਵੱਡੀ ਹੈ, ਮਾਤਾ ਦੇ ਕੁੱਲ ਵੱਲੋਂ ਵੀ, ਨਾਨਕੇ ਪਰਿਵਾਰ ਵੱਲੋਂ ਵੀ ਤੁਸੀਂ ਵੱਡੇ ਹੋ, ਕਿਉਂਕਿ ਨਾਨਾ ਜੀ ਗੁਰੂ ਸਨ ਅਤੇ ਦਾਦਕੇ ਪਰਿਵਾਰ ਵੱਲੋਂ ਵੀ ਵੱਡੇ ਹੋ, ਤੁਹਾਡੇ ਪਿਤਾ ਜੀ ਗੁਰੂ ਸਨ। ਹਾਂਜੀ,
ਉਚਿਤ ਤਿਰਹੋ ਕੇ ਕਰਮ ਸ਼ੁਭ ਚਾਹੀਅਤ ਤੁਮ ਰਖੀਕੋ।
ਅਤੇ ਬਾਬਾ ਜੀ ਜੈਸੇ ਤੁਹਾਡੇ ਮਾਤਾ ਪਿਤਾ ਸਨ, ਉੱਦਾਂ ਦਾ ਹੀ ਤੁਹਾਨੂੰ ਕਰਮ ਕਰਨਾ ਚਾਹੀਦਾ ਹੈ। ਤੁਹਾਡਾ ਜਸ ਬਹਾਨ ਹੈ, ਵਡਿਆਈ ਤੁਹਾਡੀ ਵੱਡੀ ਹੈ, ਤੁਸੀਂ ਸਤਿਗੁਰੂ ਜੀ ਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪੁੱਤਰ ਅਤੇ ਗੁਰੂ ਅਮਰਦਾਸ ਦੇ ਦੋਹਤੇ ਹੋ। ਹਾਂਜੀ,
ਜਿਨ ਕੋ ਜਗਤ ਸਰਾਹੇ ਹੀ ਅਸ ਕਰੀਏ ਹੈ ਨੀਕੋ।
ਜਿਹਨਾਂ ਨੂੰ ਸਾਰੀ ਜਗਤ ਸ੍ਰਿਸ਼ਟੀ ਨਮਸਕਾਰਾਂ ਕਰਦੀ ਹੈ, ਸਰਾਹਨਾ ਕਰਦੀ ਹੈ, ਤੁਸੀਂ ਉਹੋ ਜਿਹੇ ਕੰਮ ਕਰੋ, ਤੁਹਾਡੀ ਵੀ ਸਾਰੇ ਪਾਸੇ ਜੈ ਜੈਕਾਰ ਹੋਵੇ।
ਸੋਢ ਬੰਸ਼ ਮਹਿ ਜਨਮ ਹੈ ਛਤਰੀ ਵੱਡ ਬਾਹੂ।
ਸੋਢੀ ਬੰਸ਼ ਵਿੱਚ ਤੁਹਾਡਾ ਜਨਮ ਹੋਇਆ, ਛਤਰੀ ਤੁਹਾਡਾ ਧਰਮ ਹੈ, ਮਹਾਬਲੀ ਯੋਧਿਆਂ ਦੀ ਤੁਸੀਂ ਅੰਸ਼ ਬੰਸ਼ ਹੋ। ਹਾਂਜੀ,
ਤੁਰਕਨ ਆ ਗਿਆ ਬੇਨਤੀ ਹੱਥ ਹੋਏ ਉਤਸਾਹੂ।
ਜਦੋਂ ਬਾਬਾ ਜੀ ਤੁਸੀਂ ਤੁਰਕਾਂ ਦੇ ਅੱਗੇ ਜਾ ਕੇ ਲਿਲਕੜੀਆਂ ਕੱਢੋਗੇ, ਮਿੰਨਤਾਂ ਕਰਦੇ ਹੋ, ਸੁਲੀ ਖਾਨ ਨੂੰ ਤੁਸੀਂ ਜਾ ਕੇ ਸਿਫਾਰਸ਼ਾਂ ਪਵਾਉਂਦੇ ਹੋ, ਤੁਰਕਾਂ ਦੀਆਂ ਕਚਹਿਰੀਆਂ 'ਚ ਗੇੜੇ ਲਾਉਂਦੇ ਹੋ, ਉਦੋਂ ਗੁਰੂ ਪਿਤਾ ਦਾ ਜਿਹੜਾ ਸਤਿਕਾਰ ਹੈ ਉਹ ਘਟਦਾ ਹੈ। ਤੁਰਕ ਕਹਿੰਦੇ ਨੇ ਵੀ ਗੁਰੂ ਰਾਮਦਾਸ ਦਾ ਪੁੱਤਰ ਕਚਹਿਰੀਆਂ 'ਚ ਧੱਕੇ ਖਾਂਦਾ ਫਿਰਦਾ, ਗੁਰੂ ਅਮਰਦਾਸ ਦਾ ਦੋਹਤਾ ਛੋਟੇ ਛੋਟੇ ਅਫਸਰਾਂ ਦੇ ਅੱਗੇ ਅਰਜ਼ੀਆਂ ਲਿਖ ਲਿਖ ਕੇ ਦਿੰਦਾ, ਉਹ ਫਿਰ ਗੁਰੂ ਪਾਤਸ਼ਾਹ ਜੀ ਦੀ ਵਡਿਆਈ ਨੂੰ ਧੱਬਾ ਲੱਗਦਾ ਹੈ। ਹਾਂਜੀ,
ਜਾਂ ਤੇ ਸ੍ਰੀ ਅਰਜਨ ਗੁਰੂ ਬਹੁ ਕਰ ਸਨਮਾਨਾ।
ਇਸ ਕਰਕੇ ਤੁਹਾਡੇ ਛੋਟੇ ਭਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੁਹਾਨੂੰ ਬੜੇ ਸਨਮਾਨ ਦੇ ਨਾਲ ਬੇਨਤੀ ਕੀਤੀ ਹੈ।
ਕਰਿਓ ਕਾਰਨ ਆਪ ਕੋ ਬਸੀ ਹੈ ਨਿਜ ਥਾਨਾ।
ਆਪ ਜੀ ਨੂੰ ਵਾਪਸ ਅੰਮ੍ਰਿਤਸਰ ਬੁਲਾਇਆ, ਮੈਂ ਤੁਹਾਨੂੰ ਲੈਣ ਆਇਆ ਬਾਬਾ ਜੀ, ਤੁਸੀਂ ਸਾਰੇ ਗਿਲੇ ਸਿਕਵੇ ਭੁਲਾ ਕੇ ਹੁਣੇ ਹੀ ਤਿਆਰ ਹੋਵੋ, ਸਣੇ ਪਰਿਵਾਰ ਮੇਰੇ ਨਾਲ ਸ੍ਰੀ ਅੰਮ੍ਰਿਤਸਰ ਚੱਲੋ।
ਗੁਰ ਕੀ ਕਹਿਵਤ ਸਕਲ ਹੀ ਗੁਰਦਾਸ ਸੁਣਾਈ।
ਜਿਹੜੇ ਜਿਹੜੇ ਬਚਨ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਹਿ ਕੇ ਭੇਜੇ ਸਨ, ਭਾਈ ਸਾਹਿਬ ਜੀ ਨੇ ਸਾਰੇ ਹੀ ਬਚਨ ਪਿਰਥੀ ਚੰਦ ਨੂੰ ਕਹਿ ਦਿੱਤੇ। ਹਾਂਜੀ,
ਬੀਤੀ ਗਈ ਸੋ ਜਾਣ ਦੇਹੋ ਸੁਧਤਾ ਅਗਵਾਈ।
ਦੇਖੋ ਬਾਬਾ ਜੀ, ਜੋ ਪਿੱਛੇ ਬੀਤ ਗਈ ਹੈ ਉਹ ਜਾਣ ਦਿਓ, ਪਿਛਲਾ ਟਾਈਮ ਗਿਆ ਤੇ ਵਾਪਸ ਆਉਣਾ ਨਹੀਂ। ਅੱਗੇ ਨੂੰ ਸਮਝੋ, ਅੱਗੇ ਨੂੰ ਵਿਚਾਰ ਕਰੋ, ਤੇ ਵੈਰ ਵਿਰੋਧ ਜਿਹੜਾ ਹੈ ਨਾ ਉਹ ਦੁਸ਼ਮਣੀ ਛੱਡੋ। ਹਾਂਜੀ,
ਮਿਲਹੋ ਸਕਲ ਨਿਜ ਸਦਨ ਮਹਿ ਕਰ ਲੀਜਹਿ ਮੇਲਾ।
ਗੁਰੂ ਪਿਤਾ ਦੇ ਪੁੱਤਰ ਇਕੱਠੇ ਹੋ ਕੇ ਰਹੋ ਘਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋ ਕੇ ਪਰਿਵਾਰ ਬਣ ਕੇ ਰਹੋ ਸਾਰੇ। ਹਾਂਜੀ,
ਆਨ ਪਰ ਹੈ ਬਿਪਤਾ ਬਹੁਤ ਫਿਰ ਫੁੱਟ ਹੈ ਇਕੇਲਾ।
ਜਦੋਂ ਕਿਤੇ ਕੋਈ ਬਿਪਤਾ ਪੈ ਜੇ ਉਦੋਂ ਏਕਤਾ ਕੰਮ ਆਉਂਦੀ ਹੈ, ਅਤੇ ਜੇ ਫੁੱਟ ਪਈ ਹੋਵੇ ਤਾਂ ਬਿਪਤਾ ਦੇ ਵਿੱਚ ਦੁੱਖ ਭੋਗਣੇ ਪੈਂਦੇ ਆ, ਅਤੇ ਬਿਪਤਾ ਪੈਂਦੀ ਵੀ ਉਹੀ ਉਦੋਂ ਹੀ ਆ ਜਦੋਂ ਫੁੱਟ ਪੈਂਦੀ ਹੈ। ਇਸ ਕਰਕੇ ਫੁੱਟ ਤੋਂ ਬਚਣਾ ਚਾਹੀਦਾ। ਹਾਂਜੀ,
ਲੇਹੋ ਦਰਬ ਸਭ ਵਸਤ ਕੋ ਮਾਲਕ ਤੁਮ ਹੋਏ।
ਸੋ ਤੁਸੀਂ ਮਾਲਕ ਹੋ, ਗੁਰੂ ਘਰ ਦੇ ਚੱਲੋ ਵਾਪਸ, ਜੋ ਸਮਾਨ ਤੁਹਾਨੂੰ ਚਾਹੀਦਾ ਸਾਰਾ ਹੀ ਤੁਸੀਂ ਸਾਂਭ ਲਓ। ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਕੁਛ ਵੀ ਨਹੀਂ ਰੱਖਦੇ, ਸਾਰਾ ਗੁਰੂ ਘਰ ਦਾ ਖਜ਼ਾਨਾ ਤੁਸੀਂ ਸਾਂਭੋ। ਹਾਂਜੀ,
ਆਪਣੇ ਕਰਸੋਂ ਦੀਜੀਏ ਹਮ ਨਿਮਰ ਖਰੋਏ।
ਅਸੀਂ ਤਾਂ ਤੁਹਾਡੇ ਕੋਲੋਂ ਦੋ ਪ੍ਰਸ਼ਾਦੇ ਲੈ ਕੇ ਛਕਣੇ ਆ, ਜੇ ਦਿਓਗੇ ਛਕ ਲਾਂਗੇ ਨਿਮਰਤਾ ਨਾਲ, ਉਹ ਵੀ ਤੁਹਾਡੇ ਨਾਲ ਅਸੀਂ ਕੋਈ ਜਿੱਦ ਨਹੀਂ ਕਰਾਂਗੇ। ਹਾਂਜੀ,
ਜਬ ਸਭ ਕਹਿ ਗੁਰਦਾਸ ਜੀ ਗਾਥਾ ਸਮਝਾਈ।
ਜਦੋਂ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਪਿਰਥੀਏ ਨੂੰ ਸਮਝਾਇਆ, ਹਾਂਜੀ,
ਸੁਨਤ ਕੁਪਿਓ ਪ੍ਰਿਥੀਆ ਅਧਿਕ ਜੁਗ ਭੌ ਚੜਾਈ।
ਸੁਣ ਕੇ ਪ੍ਰਿਥੀ ਚੰਦ ਅੱਗ ਬਬੂਲਾ ਹੋ ਗਿਆ, ਅੱਖਾਂ ਚੜ ਗਈਆਂ ਉਹਦੀਆਂ, ਉੱਤੇ ਕਮਾਣ ਦੀ ਤਰ੍ਹਾਂ ਤਣ ਗਈਆਂ ਭੌਹਾਂ, ਅੱਖਾਂ ਕੱਢ ਕੇ ਭਾਈ ਗੁਰਦਾਸ ਨੂੰ ਪੈ ਗਿਆ ਉਹ ਤਾਂ। ਹਾਂਜੀ,
ਲਾਲ ਆਖ ਦਿਖ ਰਾਬ ਤੋਂ ਉੱਠਣ ਫਿਰ ਖਾਵੈ।
ਕਹਿੰਦੇ ਆਪਣੀ ਗੱਦੀ ਤੇ ਬੈਠਾ ਬੁੜਕ ਬੁੜਕ ਕੇ ਪਵੇ ਪ੍ਰਿਥੀਆ, ਅੱਖਾਂ ਲਾਲ ਕਰਕੇ ਨਾ ਗੁਰੂ ਬਾਬਾ ਭਾਈ ਗੁਰਦਾਸ ਜੀ ਵੱਲ ਇੰਝ ਲੱਗਦਾ ਸੀ ਵੀ ਜਿਵੇਂ ਗਾਲੀ ਪੈ ਜਾਏਗਾ, ਹਾਥੀ ਤਾਂ ਨਹੀਂ ਪਿਆ, ਪਰ ਉਹਨੇ ਜੋ ਐਕਸ਼ਨ ਉਹਦੇ ਚਿਹਰੇ ਦੇ ਉਹਦੇ ਸਰੀਰ ਦੇ ਸਨ, ਉਹ ਲੱਗਦੇ ਸਨ ਵੀ ਉਹ ਭਾਈ ਗੁਰਦਾਸ ਨੂੰ ਮਾਰਨਾ ਹੀ ਚਾਹੁੰਦਾ ਸੀ। ਹਾਂਜੀ,
ਬੋਲਣਾ ਆਵਤ ਕ੍ਰੋਧ ਮਹਿ ਬਹੁ ਸਵਾਸ ਚੜਾਵੈ।
ਇੰਨਾ ਕੁ ਗੁੱਸਾ ਚੜ ਗਿਆ, ਇੰਨਾ ਕੁ ਸਾਹ ਚੜ ਗਿਆ ਪ੍ਰਿਥੀਏ ਨੂੰ ਗੁੱਸੇ ਵਿੱਚ, ਬੋਲਣਾ ਨਹੀਂ ਆਉਂਦਾ ਵੀ ਕੀ ਬੋਲਾਂ, ਉਹਦੀ ਜ਼ਬਾਨ ਵੀ ਜਿਹੜੀ ਹੈ ਨਾ ਲੜਖੜਾਉਣ ਲੱਗ ਪਈ ਕ੍ਰੋਧ ਨਾਲ। ਹਾਂਜੀ,
ਲੱਗੇ ਉਹਨੇ ਕਾਸਨ ਗਾਰ ਬਹੁ ਕਹਿ ਬਾਕ ਕਠੋਰਾ,
ਤੇ ਗਾਲਾਂ ਕੱਢਣ ਲੱਗ ਪਿਆ ਪਿਰਥੀ ਚੰਦ। ਭਾਈ ਗੁਰਦਾਸ ਜੀ ਨੂੰ ਆਪਣੇ ਮਾਮੇ ਨੂੰ ਹੀ ਗਾਲਾਂ ਕੱਢਣ ਲੱਗ ਪਿਆ। ਹਾਂਜੀ,
ਪੂਰਵ ਕਪਟ ਵਿਸਾਲ ਕਰ ਅਪਮਾਨ ਸੋ ਮੋਰਾ।
ਕਹਿਣ ਲੱਗਾ ਹੁਣ ਕੋਈ ਕਸਰ ਰਹਿ ਗਈ ਹੈ, ਪਹਿਲਾਂ ਮੇਰੇ 'ਤੇ ਇਲਜ਼ਾਮ ਲਾ ਕੇ ਮੈਨੂੰ ਅੰਮ੍ਰਿਤਸਰੋਂ ਕੱਢਿਆ, ਮੇਰਾ ਅਪਮਾਨ ਕੀਤਾ, ਮੇਰੀ ਤੌਹੀਨ ਕੀਤੀ ਹੈ, ਮੇਰੇ 'ਤੇ ਜ਼ਹਿਰ ਦੇਣ ਦਾ ਇਲਜ਼ਾਮ ਲਾਇਆ ਬੱਚੇ ਨੂੰ। ਹਾਂਜੀ,
ਤੁਹਮਤ ਝੂਠ ਲਗਾਏ ਕੈ ਨਿੰਦਾ ਵਿਦਤਾਈ।
ਝੂਠੀ ਤੁਹਮਤ ਲਾ ਕੇ ਵੀ ਮੈਂ ਹਰਗੋਬਿੰਦ ਨੂੰ ਜ਼ਹਿਰ ਦੇਣ ਲੱਗਾ ਸੀ, ਅਤੇ ਮੇਰੀ ਨਿੰਦਾ ਕਰਾਤੀ ਹੈ। ਹਾਂਜੀ,
ਸਭ ਲੋਕਾਂ ਕੇ ਪਾਸ ਤੇ ਬਹੁ ਗਾਰ ਦਵਾਈ।
ਸਭ ਲੋਕਾਂ ਕੋਲੋਂ ਮੈਨੂੰ ਗਾਲਾਂ ਦਵਾਈਆਂ ਨੇ, ਸਾਰੇ ਨਗਰ ਦੇ ਵਿੱਚ ਮੇਰੀ ਬਦਨਾਮੀ, ਸਾਰੀ ਦੁਨੀਆਂ 'ਚ ਮੇਰੀ ਬਦਨਾਮੀ ਕੀਤੀ ਹੈ।
ਅਬਹਿ ਮਨਾਵਨ ਕੋ ਪਠਿਓ ਛਲ ਔਰ ਉਠਾਵਾ।
ਹੁਣ ਨਵਾਂ ਛਲ ਕਰਨ ਲੱਗੇ, ਤੈਨੂੰ ਭੇਜ ਦਿੱਤਾ ਭਾਈ ਗੁਰਦਾਸ ਨੂੰ, ਤੂੰ ਤੂੰ ਕਰਕੇ ਬੋਲਦਾ। ਕਹਿੰਦਾ ਹੁਣ ਤੂੰ ਆ ਗਿਆ ਮੈਨੂੰ ਮਨਾਉਣ ਵਾਸਤੇ, ਤੈਨੂੰ ਭੇਜ ਦਿੱਤਾ, ਇਹ ਨਵਾਂ ਛਲ ਕਰਨ ਲੱਗਾ। ਹਾਂਜੀ,
ਪ੍ਰਥਮ ਨਿਕਾਸਿਓ ਪੁਰੀ ਤੇ ਉਤਸਾਹ ਦਾਵਾ।
ਪਹਿਲਾਂ ਤਾਂ ਮੈਨੂੰ ਕੱਢ ਦਿੱਤਾ ਅੰਮ੍ਰਿਤਸਰ ਤੋਂ, ਮੈਨੂੰ ਉੱਥੇ ਰਹਿਣ ਜੋਗਾ ਨਹੀਂ ਛੱਡਿਆ, ਬਦਨਾਮੀ ਲਾਤੀ ਮੇਰੇ ਉੱਤੇ। ਹਾਂਜੀ,
ਅਪਲੋ ਤੁਮਕੋ ਨਹੀਂ ਲੱਗੀ ਬਾਯੂ ਕੁਛ ਤਾਤੀ।
ਕਹਿਣ ਲੱਗਾ ਅਜੇ ਤੱਕ ਤੇ ਤੁਹਾਨੂੰ ਤੱਤੀ ਹਵਾ ਨਹੀਂ ਨਾ ਲੱਗੀ, ਅਜੇ ਮੈਨੂੰ ਦਿੱਲੀ ਜਾ ਲੈਣ ਦਿਓ, ਇੱਕ ਵਾਰੀ ਬਾਦਸ਼ਾਹ ਨਾਲ ਮਿਲ ਲੈਣ ਦਿਓ, ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਅੰਮ੍ਰਿਤਸਰ 'ਚ ਕੌਣ ਰਹਿੰਦਾ, ਤੁਸੀਂ ਮੈਨੂੰ ਕੀ ਬੁਲਾਉਣਾ, ਮੈਂ ਤਾਂ ਆਪੇ ਆ ਜਾਣਾ, ਮੇਰਾ ਹਰਿਮੰਦਰ ਸਾਹਿਬ ਹੈ, ਮੈਂ ਕਬਜ਼ਾ ਕਰ ਲੈਣਾ, ਆ ਕੇ ਤੁਹਾਨੂੰ ਕੱਢਾਂਗਾ ਉੱਥੋਂ, ਤੁਹਾਨੂੰ ਮਰਵਾਵਾਂਗਾ, ਸਾਰਿਆਂ ਨੂੰ ਜੇਲ੍ਹ 'ਚ ਸੁੱਟਾਂਗਾ ਤੁਹਾਨੂੰ। ਹਾਂਜੀ,
ਗਰਭਤ ਬੈਠਿਓ ਸਦਨ ਮਹਿ ਕਰ ਸੀਤਲ ਛਾਤੀ।
ਹਾਂ, ਅਰਜਨ ਉੱਥੇ ਬੈਠਾ ਨਾ ਅੰਮ੍ਰਿਤਸਰ ਦੇ 'ਚ ਕਬਜ਼ਾ ਕਰਕੇ, ਹੰਕਾਰ ਨਾਲ ਠੰਡੀ ਛਾਤੀ ਕਰਕੇ ਬੈਠਾ, ਮੇਰੀ ਛਾਤੀ ਸੜਦੀ ਕਹਿੰਦਾ, ਉਹਦੀ ਵੀ ਸਾੜਾਂਗਾ ਕਹਿੰਦਾ। ਹਾਂਜੀ,
ਪ੍ਰਿਥੀ ਅਨਾਦਰ ਪ੍ਰਿਥੀਆ ਸੁਲਹੀ ਮਿਲਕ ਬੀਜੰ।
ਆਹਾ, ਕਹਿੰਦਾ ਪ੍ਰਿਥੀ ਅਨਾਦਰ ਪ੍ਰਿਥੀਆ, ਜਿਹੜਾ ਪ੍ਰਿਥੀ ਚੰਦ ਦਾ ਅਨਾਦਰ ਹੈ ਨਾ, ਇਹ ਉਹ ਧਰਤੀ ਹੈ, ਉਹ ਜ਼ਮੀਨ ਹੈ ਜਿਹਦੇ ਵਿੱਚ ਸੁਲਹੀ ਖਾਂ ਬੀਜ ਬਣ ਕੇ ਉੱਗੇਗਾ। ਪ੍ਰਿਥੀ ਅਨਾਦਰ ਪ੍ਰਿਥੀਆ, ਭਾਈ ਸੰਤੋਖ ਸਿੰਘ ਜੀ ਬੜੇ ਸੁੰਦਰ ਸ਼ਬਦਾ ਅਲੰਕਾਰ ਬਣਾ ਰਹੇ ਨੇ। ਪ੍ਰਿਥੀ ਚੰਦ ਦਾ ਨਾਂ ਸੀ ਪ੍ਰਿਥੀਆ, ਕਹਿੰਦਾ ਪ੍ਰਿਥੀ ਚੰਦ ਮੇਰਾ ਨਾਂ ਹੈ ਅਤੇ ਜਿਹੜੀ ਮੇਰੀ ਬੇਇੱਜ਼ਤੀ ਹੋਈ ਹੈ ਉਹ ਪ੍ਰਿਥੀ ਹੈ, ਉਹ ਧਰਤੀ ਹੈ। ਉਸ ਧਰਤੀ ਦੇ ਵਿੱਚ ਬੀਜ ਕਿਹੜਾ ਉੱਗਣਾ? ਉਹ ਹੈ ਸੁਲਹੀ ਖਾਂ।
ਲੱਗਿਓ ਜੋ ਤਾਲ ਪ੍ਰਤਾਪ ਭਾ ਇਹ ਸੀਚਨ ਕੀ ਜੰਗ।
ਕਹਿੰਦੇ ਪ੍ਰਿਥੀ ਚੰਦ ਦਾ ਅਨਾਦਰ ਹੋਇਆ ਅਤੇ ਜਦੋਂ ਸੁਲਹੀ ਖਾਂ ਮਿਲ ਗਿਆ, ਸਮਝੋ ਬੀਜ ਪੈ ਗਿਆ। ਜਦੋਂ ਮੇਰਾ ਸਰੋਵਰ ਬਣ ਗਿਆ, ਸਮਝੋ ਬੀਜ ਨੂੰ ਪਾਣੀ ਪੈ ਗਿਆ। ਹਾਂਜੀ,
ਦਿੱਲੀ ਕੋ ਜਬ ਗਮਨ ਹੋਇਆ ਧਰਵਰ ਉਗਵੈ ਹੈ।
ਜਦੋਂ ਦਿੱਲੀ ਜਾਵਾਂਗਾ ਬੂਟਾ ਹੋ ਜਾਏਗਾ, ਉੱਗ ਜਾਏਗਾ ਕਹਿੰਦਾ। ਹਾਂਜੀ,
ਜਹਾਂਗੀਰ ਸੋ ਮੇਲ ਮਮ ਊਚੋ ਵਧ ਜੈ ਹੈ।
ਜਦੋਂ ਜਹਾਂਗੀਰ ਨਾਲ ਮਿਲਾਂਗਾ ਬੂਟਾ ਬਹੁਤ ਬੋੜ ਬਣ ਜਾਏਗਾ। ਹਾਂਜੀ,
ਜਬ ਮੈਂ ਕਰੋ ਪੁਕਾਰ ਤਿਸ ਕੁਛ ਮਨ ਜਤ ਫੁੱਲੇ।
ਜਦੋਂ ਮੈਂ ਬਾਦਸ਼ਾਹ ਨਾਲ ਗੱਲ ਕਰਾਂਗਾ ਉਸ ਬੂਟੇ ਨੂੰ ਫੁੱਲ ਲੱਗ ਜਾਣਗੇ ਕਹਿੰਦਾ। ਹਾਂਜੀ,
ਵਿਸੈ ਛਾਏ ਬੜ ਗੰਦ ਹੋਏ ਮਮ ਪਖ ਪਖ ਸੋ ਝੂਲੇ।
ਜਦੋਂ ਬਾਦਸ਼ਾਹ ਗੁੱਸੇ 'ਚ ਆ ਜਾਏਗਾ ਉਸ ਵੇਲੇ ਉਹਦੀ ਛਾਂ ਬੂਟੇ ਦੀ ਬਹੁਤ ਫੈਲ ਜਾਏਗੀ, ਸਮਝੋ। ਹਾਂਜੀ,
ਅਰਜਨ ਕੋ ਮੰਗਵਾਏ ਗਹਿ ਫਲ ਲਾਗ ਹੈ ਭਾਰੂ।
ਤੇ ਜਦੋਂ ਬਾਦਸ਼ਾਹ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਸੁੱਟੇਗਾ ਉਦੋਂ ਫਲ ਲੱਗ ਜਾਣਗੇ ਕਹਿੰਦਾ, ਇਹ ਮੇਰਾ ਬੂਟਾ ਹੈ ਕਹਿੰਦਾ। ਹਾਂਜੀ,
ਮੈਂ ਗੁਰਤਾ ਤਬ ਲੇ ਹੋ ਇਹ ਪੱਕ ਹੈ ਚਾਰੂ।
ਤੇ ਜਦੋਂ ਗੁਰਿਆਈ ਮੈਨੂੰ ਮਿਲ ਜਾਏਗੀ ਉਹ ਫਲ ਪੱਕ ਜਾਏਗਾ। ਬਸ ਇਹ ਦੇਖੋ ਪ੍ਰਿਥੀ ਚੰਦ ਨੇ ਬੜਾ ਅਲੰਕਾਰ ਬਣ ਕੇ, ਰੂਪਕ ਅਲੰਕਾਰ ਬਣਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਆਪਣੀ ਗੁਰਤਾ ਗੱਦੀ ਦਾ ਪਹਿਲਾਂ ਹੀ ਸੁਪਨਾ ਲੈ ਲਿਆ। ਹਾਂਜੀ,
ਚੌਹਦਸ ਕੀ ਸੰਗਤ ਮਹਾ ਅਰਪ ਹੈ ਤਨ ਆਈ।
ਪ੍ਰਿਥੀਆ ਕਹਿੰਦਾ ਮੇਰੇ ਕੋਲ ਫਿਰ ਸਾਰੇ ਪਾਸਿਓਂ ਸੰਗਤਾਂ ਆ ਕੇ ਮੱਥਾ ਟੇਕਿਆ ਕਰਨਗੀਆਂ।
ਬਸਰ ਹੈ ਜਸ ਸਭ ਜਗਤ ਮਹਿ ਹੋਏ ਵੱਡ ਵਡਿਆਈ।
ਸਾਰੇ ਪਾਸੇ ਮੇਰਾ ਜਸ ਪਸਰੇਗਾ, ਮੇਰੀ ਵਡਿਆਈ ਹੋਵੇਗੀ। ਵਾਹਿ
ਇਹ ਫਲ ਲੇਬੈ ਹੇਤ ਮੈਂ ਕਰ ਰਹੇ ਉਪਾਉ।
ਇਹ ਫਲ ਲੈਣ ਵਾਸਤੇ ਮੈਂ ਬੂਟੇ ਲਾ ਰਿਹਾ ਕਹਿੰਦਾ, ਇਹ ਉਪਾਅ ਕਰ ਰਿਹਾ ਮੈਂ। ਹਾਂਜੀ,
ਤਬ ਜਨ ਹੋ ਗਏ ਤੁਮ ਹਿਰਦੈ ਜਬ ਮੈਂ ਕਰ ਪਾਉ।
ਜੋ ਇਹ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਭਾਈ ਗੁਰਦਾਸ ਜੀ, ਜਦੋਂ ਸਾਰਾ ਕੁਝ ਮੇਰੇ ਹੱਥ ਵਿੱਚ ਆ ਜਾਣਾ, ਮੇਰੀ ਮੁੱਠੀ 'ਚ ਆ ਜਾਣਾ।
ਅਬ ਤੇ ਹੀ ਲਾਗਿਓ ਡਰਨ ਸੰਗ ਮਿਲਿਓ ਨਾ ਸ਼ਾਹੂ।
ਅਜੇ ਤੇ ਮੈਂ ਬਾਦਸ਼ਾਹ ਕੋਲ ਨਹੀਂ ਗਿਆ, ਤੁਸੀਂ ਹੁਣੇ ਡਰਨ ਲੱਗ ਪਏ ਹੋ। ਗੁਰੂ ਅਰਜਨ ਦੇਵ ਦੇ ਹੁਣੇ ਸਾਹ ਸੁੱਕਣ ਲੱਗ ਪਏ। ਜਦੋਂ ਮੈਂ ਬਾਦਸ਼ਾਹ ਕੋਲ ਚਲਾ ਗਿਆ ਫਿਰ ਪਤਾ ਲੱਗੇਗਾ ਕਹਿੰਦਾ ਕੀ ਹੁੰਦਾ। ਹਾਂਜੀ,
ਮਿਟ ਹੈ ਬਾਤ ਮੈਂ ਗੁਰ ਰਹਾਉ ਯਾ ਤੇ ਪਠ ਪਾਹੂ।
ਤੈਨੂੰ ਤਾਂ ਭੇਜਿਆ ਮੇਰੇ ਕੋਲ ਵੀ ਗੱਲ ਮਿਟ ਜਾਵੇ, ਠੰਡੀ ਪੈ ਜਾਵੇ ਤੇ ਮੈਂ ਗੁਰੂ ਬਣਿਆ ਰਹਾਂ। ਇਵੇਂ ਥੋੜ੍ਹਾ ਗੁਰੂ ਬਣਿਆ ਰਹੇਗਾ। ਮੈਂ ਪ੍ਰਿਥੀ ਚੰਦ ਹਾਂ, ਪ੍ਰਿਥੀ ਚੰਦ ਜਿਹਦੇ ਮਗਰ ਪੈ ਜਾਣਾ ਮੈਂ ਖੇੜਾ ਨਹੀਂ ਛੱਡਦਾ। ਹਾਂਜੀ,
ਏਵ ਨਹੀਂ ਕੁਛ ਲੇ ਵਹੋ ਛਲ ਤੁਮ ਨੇ ਠਾਨਾ।
ਮੈਂ ਤੁਹਾਡੇ ਕੋਲੋਂ ਕੀ ਲੈਣਾ, ਮੰਗ ਕੇ ਮੰਗਤਾ ਮੈਂ ਕੋਈ? ਤੁਸੀਂ ਮੇਰੇ ਨਾਲ ਛਲ ਕੀਤਾ, ਤੁਹਾਡੇ ਕੋਲੋਂ ਨਹੀਂ ਮੈਂ ਲੈਣਾ। ਮੈਂ ਬਾਦਸ਼ਾਹ ਕੋਲੋਂ ਲੈ ਕੇ ਆਵਾਂਗਾ ਸਾਰਾ ਕੁਝ।
ਸੰਕਟ ਭੋਗ ਹੈ ਗੇ ਵਡੋ ਤਬ ਮੈਂ ਮੁਖ ਮਾਨਾ।
ਜਦੋਂ ਤੁਸੀਂ ਵੱਡਾ ਸੰਕਟ ਪਾਓਗੇ ਉਦੋਂ ਮੈਂ ਸਮਝਾਂਗਾ ਵੀ ਮੈਨੂੰ ਸੁੱਖ ਮਿਲਿਆ। ਤੁਸੀਂ ਜੇਲ੍ਹਾਂ 'ਚ ਜਾਓਗੇ ਤੁਹਾਨੂੰ ਸਜ਼ਾਵਾਂ ਮਿਲਣਗੀਆਂ। ਭਾਈ ਗੁਰਦਾਸ ਉਹਨੂੰ ਸਮਝਾ ਰਹੇ ਨੇ, ਉਹ ਸਮਝਣ ਵਾਲੇ ਦਿਨ ਜੰਮਿਆ ਹੀ ਕੋਈ ਨਹੀਂ, ਪੁੱਠਾ ਹੀ ਦਿਮਾਗ ਹੈ ਉਹ ਅੱਗੋਂ ਬੁੜਕ ਬੁੜਕ ਕੇ ਪੈਂਦਾ। ਬੜੀਆਂ ਹੀ ਗੱਲਾਂ ਹੋਈਆਂ, ਬੜਾ ਹੀ ਝਗੜਾ ਹੋਇਆ। ਭਾਈ ਸਾਹਿਬ ਨਿਮਰਤਾ ਨਾਲ ਠੰਡੇ ਬੈਠੇ ਨੇ, ਸਿਆਣੇ ਸਨ। ਭਾਈ ਗੁਰਦਾਸ ਜੀ ਵਰਗਾ ਤਾਂ ਕੋਈ ਦੁਨੀਆਂ 'ਤੇ ਵਿਦਵਾਨ ਨਹੀਂ ਹੋਇਆ, ਸਮਝਦਾਰ ਬੜੇ ਸਨ, ਸ਼ਾਂਤ ਚਿੱਤ ਮਹਾਤਮਾ ਸਨ। ਬੈਠੇ ਰਹੇ, ਸਮਝਾਉਂਦੇ ਰਹੇ। ਮਾਮੇ ਹੋਣ ਦੇ ਨਾਤੇ ਵੀ ਅਸੀਂ ਬਜ਼ੁਰਗ ਹਾਂ, ਵੱਡੇ ਹਾਂ ਭਾਣਜਾ ਸਾਡਾ, ਪਰ ਉਹ ਭਾਣਜਾ ਕਿੱਥੇ ਮਾਮੇ ਨੂੰ ਸਮਝਦਾ ਸੀ? ਉਹ ਤਾਂ ਰੱਬ ਤੋਂ ਰੱਬ ਨੂੰ ਵੀ ਨਾ ਸਮਝੇ, ਉਹ ਤਾਂ ਆਪਣੇ ਆਪ ਵਿੱਚ ਹੰਕਾਰੀ। ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਕੋਈ ਗੁਰੂ ਹੈ, ਕੋਈ ਸੰਤ ਹੈ, ਕੋਈ ਵੱਡਾ ਹੈ, ਉਹ ਤਾਂ ਆਪਣੇ ਹੰਕਾਰ ਵਿੱਚ ਹੁੰਦਾ। ਸੋ ਇਸ ਪ੍ਰਕਾਰ ਨਾਲ ਬਾਬੇ ਪ੍ਰਿਥੀ ਚੰਦ ਨੇ ਭਾਈ ਸਾਹਿਬ ਗੁਰਦਾਸ ਜੀ ਦਾ ਵੀ ਬੜਾ ਨਿਰਾਦਰ ਕੀਤਾ। ਭਾਈ ਸਾਹਿਬ ਵਾਪਸ ਆਏ, ਆਉਂਦੇ ਹੋਏ ਰਸਤੇ 'ਚ ਇੱਕ ਵਾਰ ਲਿਖੀ ਜਿਸ ਨੂੰ ਆਪਾਂ 36ਵੀਂ ਵਾਰ ਕਹਿੰਦੇ। ਭਾਈ ਗੁਰਦਾਸ ਦੀਆਂ 40 ਵਾਰਾਂ ਨੇ, 36ਵੀਂ ਵਾਰ ਸਾਰੀ ਪ੍ਰਿਥੀ ਦੇ ਪ੍ਰਥਾਏ ਲਿਖੀ ਹੈ। ਕਦੀ ਪੜ੍ਹ ਲਓ ਸਾਧ ਸੰਗਤ ਦੀ 36ਵੀਂ ਵਾਰ, ਮੂੰਹ ਕਾਲੇ ਮੀਣਿਆ ਤੁਧ ਜੰਮਪੁਰ ਜਾਣਾ। ਮੀਣਾ ਗੁਰੂ ਰਾਮਦਾਸ ਨੇ ਕਿਹਾ ਸੀ ਪਿਰਥੀਏ ਨੂੰ, ਭਾਈ ਗੁਰਦਾਸ ਨੇ ਥਾਂ ਥਾਂ 'ਤੇ ਲਿਖ ਦਿੱਤਾ, ਤੋ ਅੱਗੇ ਆਪਾਂ ਸੁਣਾਂਗੇ ਸਮੇਂ ਦੇ ਲਿਹਾਜ਼ ਨਾਲ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣ ਨਾਥੇ ਨਾਥ ਸਖੇ ਦੀਨ ਦਰਦ, ਹੇ ਸਮਰਾਥੇ ਗਮ ਪੂਰਨ ਮੋਹੇ ਮਯਾਤਾ, ਅੰਧ ਕੂਪ ਮਹਾਂ ਭਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦੇ, ਏਕ ਅੱਖਰ ਹਰ ਮਨ ਬਸਤ ਨਾਨਕ ਹੋ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵਦੇ ਗੁਰੂ।